ਸਤਯੁਗ ਦਾ ਇਤਿਹਾਸ, ਤ੍ਰਿਤੀ ਯੁਗ ਦਾ, ਦਵਾਪਰ ਯੁਗ ਦਾ, ਕਲਯੁਗ ਦਾ, ਜਿਹੜਾ ਕਲਯੁਗ ਤੋਂ ਬਾਅਦ ਸਤਯੁਗ ਲੱਗਣ ਵਾਲਾ ਹੈ, ਉਦੋਂ ਤੱਕ ਇਤਿਹਾਸ ਵਰਣਨ ਕੀਤਾ। ਕੁਝ ਗ੍ਰੰਥਾਂ ਦੇ ਉਲੱਥੇ ਕੀਤੇ, ਕੁਝ ਸਤਿਗੁਰੂ ਮਹਾਰਾਜ ਨੇ ਆਪਣੇ ਅਨੁਭਵ ਦੁਆਰਾ ਬਹੁਤ ਸਾਰੀਆਂ ਵਿਚਾਰਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਵਿਦਿਆ ਵਿੱਚ ਨਿਪੁੰਨ ਕਰਨ ਵਾਸਤੇ ਧਰਮ ਯੁੱਧ ਵਿੱਚ ਉਤਸ਼ਾਹ ਦੇਣ ਵਾਸਤੇ, ਵੀਰ ਰਸ ਭਰਨ ਵਾਸਤੇ, ਪਖੰਡ ਤੋਂ ਬਚਣ ਵਾਸਤੇ, ਬੁਰਾਈਆਂ ਤੋਂ ਬਚਣ ਵਾਸਤੇ ਵੱਖਰੇ ਵੱਖਰੇ ਬੰਨ ਸਵਾਲੇ ਰੰਗ ਦਸਮ ਗ੍ਰੰਥ ਵਿੱਚ ਆਪ ਜੀ ਨੂੰ ਮਿਲਣਗੇ। ਕਿਤੇ ਨਿਰਾਕਾਰ ਦੀ ਉਪਾਸਨਾ ਦੇ ਸ਼ਬਦ ਮਿਲਣਗੇ, ਜੈਸਾ ਜਾਪ ਸਾਹਿਬ ਵਿੱਚ, ਅਕਾਲ ਪੁਸਤਕ ਵਿੱਚ, ਕਿਤੇ ਬਹੁਤ ਕਿਸਮ ਦੀ ਵਿਚਿੱਤਰ ਕਥਾ ਵਿਚਿੱਤਰ ਨਾਟਕ ਵਿੱਚ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਭਰੀਖਾ ਦੂਰ ਕਰਨ ਵਾਸਤੇ ਇਹ ਵਚਨ ਕਹੇ ਕਿ ਦਸਮ ਕਥਾ ਪ੍ਰਭਾਵਿਤ ਕੀ, ਕੋਈ ਐਵੇਂ ਨਾ ਕਹੇ ਵੀ ਦੇਵੀ ਦੀ ਪੁਸਤਕ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ। ਦਸਮ ਕਥਾ ਪ੍ਰਭਾਵਿਤ ਕੀ, ਭਾਖਾ ਕਰੀ ਬਣਾਏ ਅਵਿਵਾਸ ਨਾਲ ਪ੍ਰਭ ਧਰਮ ਯੁੱਧ ਕਹਿ ਸਪਸ਼ਟ ਹੋ ਗਈ ਗੱਲ। ਖਾਲਸੇ ਨੂੰ ਬੁਰਾਈਆਂ ਤੋਂ ਬਚਣ ਵਾਸਤੇ ਬੁਰੀਆਂ ਲੋਕਾਂ ਦੀਆਂ ਸਾਥੀਆਂ ਜਿਨ੍ਹਾਂ ਨੂੰ ਕਿਰਿਆ ਚਰਿੱਤਰ ਕਿਹਾ ਜਾਂਦਾ ਹੈ, ਭੈੜੇ ਆਚਰਣ ਵਾਲੀਆਂ ਔਰਤਾਂ ਜਾਂ ਮਰਦ, ਉਹਨਾਂ ਦੀਆਂ ਸਾਥੀਆਂ ਲਿਖੀਆਂ, ਉਹਨਾਂ ਦੇ ਬਦਲੇ ਲਿਖਿਆ ਵੀ ਇਸਤਰੀ ਚਰਿੱਤਰ ਹੈ ਜਾਂ ਪੁਰਸ਼ ਚਰਿੱਤਰ। ਕਿ ਉੱਚੇ ਸਤਿਗੁਰੂ ਮਹਾਰਾਜ ਨੇ ਅਵਤਾਰਾਂ ਦੀ ਕਥਾ ਲਿਖੀ, ਜਿਹਦੇ ਵਿੱਚ ਸੱਤ ਅਵਤਾਰ ਬ੍ਰਹਮਾ ਜੀ ਨੇ ਧਾਰਨ ਕੀਤੇ, ਇਹ 11 ਅਵਤਾਰ ਸ਼ਿਵ ਜੀ ਨੇ ਧਾਰਨ ਕੀਤੇ, ਇਹ 23 ਅਵਤਾਰ ਭਗਵਾਨ ਵਿਸ਼ਨੂੰ ਜੀ ਦੇ ਹੋਣ ਤੱਕ ਹੋ ਚੁੱਕੇ ਨੇ, ਇਹ 24 ਮਾਂ ਕਲਕੀ ਅਵਤਾਰ ਆਉਣ ਵਾਲਾ ਹੈ। ਇਹ ਭਵਿੱਖਿਆ ਦੇ ਵਚਨ ਅਨੁਸਾਰ ਜਿਹੜੇ ਅੱਜ ਆਰੰਭ ਹੋਣ ਵਾਲੇ ਸੰਗਤਾਂ ਦੀ ਮਰਜ਼ੀ ਅਨੁਸਾਰ, ਸੰਗਤਾਂ ਦੇ ਹੁਕਮ ਅਨੁਸਾਰ ਇਹ ਕਥਾ ਆਰੰਭ ਹੋਣ ਲੱਗੀ ਹੈ। ਸਤਿਗੁਰੂ ਮਹਾਰਾਜ ਵਸਲ ਕਰਨ ਮੇਰ ਕਿਰਿਆ ਸਿਰਕੇ ਮਤ ਰੱਖਣ, ਸੁਣਨ ਅਤੇ ਸੁਣਾਉਣ ਵਾਲੇ ਦੋਨੋਂ ਹੀ ਗੁਰੂ ਸਾਹਿਬ ਜੀ ਦੀ ਓਟ ਆਸਰੇ ਤੋਂ ਬਿਨਾਂ ਐਸਾ ਨਹੀਂ ਕਰ ਸਕਣ, ਔਖਾ ਕੰਮ ਹੈ, ਸਾਰੇ ਕੰਮ ਨਹੀਂ। ਬਹੁਤ ਸਾਰੇ ਭਲੇਖੇ ਲੋਕਾਂ ਨੇ ਪਾ ਦਿੱਤੇ ਸਾਡੇ ਵਿੱਚ, ਸੁਭਾਵਿਕ ਵਾਰ ਚੱਲੀ ਸੀ ਇੱਥੇ ਮਾਲਟਨ ਗੁਰਦੁਆਰਾ, ਕਲਕੀ ਅਵਤਾਰ ਦੀ ਗੱਲ ਚੱਲੀ, ਅਨਪੜ੍ਹ ਲੋਕਾਂ ਨੇ ਕਲਕੀ ਅਵਤਾਰ ਨੂੰ ਕਲਗੀ ਵਾਲਾ ਅਵਤਾਰ ਬਣਾ ਲਿਆ, ਦਸਮ ਪਾਤਸ਼ਾਹ ਦਾ ਅਵਤਾਰ ਕਹਿ ਕੇ ਅਪਮਾਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ। ਇੱਕ ਵਿਸ਼ਨੂੰ ਭਗਵਾਨ ਦੇ ਅਵਤਾਰ ਨੂੰ, ਜੋ ਨੇਹ ਕਲੰਕ ਨਾਮ ਦਾ ਅਵਤਾਰ ਆਉਣਾ ਹੈ ਸੰਸਾਰ ਦੇ ਭਲੇ ਵਾਸਤੇ, ਸੰਸਾਰ ਦੇ ਵਿੱਚ ਧਰਮ ਨੂੰ ਬਲ ਦੇਣ ਵਾਸਤੇ, ਪਾਪੀ ਲੋਕਾਂ ਨੂੰ ਧਨ ਦੇਣ ਵਾਸਤੇ ਆਉਣੇ ਅਵਤਾਰ ਦਾ ਖੰਡਨ ਨਹੀਂ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਖਾਲਸਾ ਵਿਲੱਖਣ ਹੈ। ਇਹ ਤੁਹਾਡਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਹੈ, ਜੁਗੋ ਜੁਗ ਯੁੱਗ ਬਦਲ ਜਾਣਗੇ, ਅਵਤਾਰ ਬਦਲ ਜਾਣਗੇ, ਤੁਹਾਡਾ ਗੁਰੂ ਹੁੰਦਾ ਇਹ ਅਟਲ। ਇਸ ਗੱਲ ਨੂੰ ਸਮਝਣ ਸਮਝਾਉਣ ਵਾਸਤੇ ਬੜੀਆਂ ਅਟਪਟੀਆਂ ਗੱਲਾਂ ਲੋਕਾਂ ਦੇ ਚ ਪਾਈਆਂ ਜਾਂਦੀਆਂ। ਕੋਈ ਕਹਿੰਦਾ ਹਰਜੂ ਹਰਿਮੰਦਰ ਆਵਹੇ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਹਰਿਮੰਦਰ ਸਾਹਿਬ ਜੀ ਗਏ, ਤੇ ਇਹ ਕਲਗੀ ਵਾਲਾ ਅਵਤਾਰ ਜਿਹਨੇ ਫਿਰ ਉਸ ਵੇਲੇ ਹਰਿਮੰਦਰ ਸਾਹਿਬ ਵਿੱਚ ਆਉਣਗੇ। ਦੇਖੋ ਆਪਣੇ ਘਰ ਦੇ ਹੱਥ, ਜਿਵੇਂ ਆਵਲ ਨਛੱਤਰ ਹੈ ਜਾਂ ਸਤਨਵੇ, ਹੋਰ ਵੀ ਉੱਠੀ ਮਰਦਗਾ ਚੇਲਾ ਦਾ ਅੱਧ ਸਾਰੀ ਦੁਨੀਆਂ ਦੇ ਕੋਣੇ ਕੋਣੇ ਚ ਦਾਸ ਮਾਰ ਕੇ ਰੱਖ ਦਿੱਤੇ ਅੱਤਾਂ ਦੇ, ਜਿਹਦਾ ਜਿਹੋ ਦਾ ਜੀ ਕਰਦਾ ਉਹੀ ਸਨ, ਜਿਹਦਾ ਜਿਹੋ ਦਾ ਜੀ ਕਰਦਾ ਹਜੇ ਅੱਜ ਕਰ ਹਾਸੋ ਲੈਣੀਆਂ ਬਣਾ ਦਿੱਤੀ ਗੱਲਾਂ। ਇਸ ਕਰਕੇ ਸਾਹ ਸੰਜੀ ਸੰਗਤਾਂ ਨੇ ਕੁਝ ਇਹ ਖਿਆਲ ਕੀਤਾ, ਗੁਰਮਤਾ ਹੋਇਆ ਸੰਗਤਾਂ ਦਾ, ਇਹ ਸੰਗਤਾਂ ਨੇ ਹੁਕਮ ਕੀਤਾ ਕਿ ਦਾਸ ਇਤਨੀ ਸਮਰੱਥਾ ਨਹੀਂ ਰੱਖਦਾ, ਕਿ ਦਸਮ ਗ੍ਰੰਥ ਦੀ ਬੜੀ ਭਾਰੀ ਮਿਹਨਤ ਕਰਨੀ ਪੈਂਦੀ। ਦਸਮ ਗ੍ਰੰਥ ਦੀ ਵਿਦਿਆ ਬੜੀ ਔਖੀ ਔਰ ਕਠਿਨ ਪਾਲਣੇ ਦੇ ਵਿੱਚ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਮਹਾਂਪੁਰਸ਼ਾਂ ਨੇ ਇੱਕ ਸਾਲ ਲਵਾਇਆ ਸੀ ਦਸਮ ਗ੍ਰੰਥ, ਤੇ ਇੱਕ ਸਾਲ ਦੇ ਅੰਦਰ ਦਾਸ ਨੂੰ ਪਤਾ ਕਿ ਸਾਰੇ ਹੀ ਬਾਕੀ ਦੇ ਗ੍ਰੰਥ ਪੜ੍ਹਨ ਨਾਲ ਇਹ ਕਠਿਨ ਜੇ ਕੋਈ ਕੰਮ ਲੱਗਿਆ ਸੀ ਤਾਂ ਦਸਮ ਗ੍ਰੰਥ ਦੀ ਸੰਖਿਆ ਦਾ ਹੀ ਲੱਗਿਆ। ਤੇ ਗੁਰੂ ਸਾਹਿਬ ਕਿਰਪਾ ਕਰਨ, ਹਜੇ ਦੇਰ ਹੋ ਗਈ ਹੈ ਮਿਹਨਤ ਛੱਡਿਆ, ਕਿਉਂਕਿ ਦਸਮ ਗ੍ਰੰਥ ਦੀ ਸੰਖਿਆ ਕਰਨ ਵਾਲੇ ਬਹੁਤ ਹੀ ਨਿਯਮ ਗੁਰੂ ਆਦਿ ਦੀ ਸੰਖਿਆ ਬਥੇਰਿਆਂ ਨੇ ਕੀਤੀ ਹੈ, ਉਹ ਸਾਰੇ ਗ੍ਰੰਥ ਪੜ੍ਹਦੇ ਨੇ। ਦਸਮ ਗ੍ਰੰਥ ਵੱਲ ਅੱਜ ਮਹਿਮਾਂ ਦੀ ਰੁਚੀ ਘਟਦੇ, ਗੁਰੂ ਕਿਰਪਾ ਕਰਨ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਕੀ ਅਵਤਾਰ ਦੀ ਕਥਾ ਕਹਿਣਗੇ। ਇਸ ਵਿਚਾਰ ਨੂੰ, ਇਸ ਅਵਤਾਰ ਦੀ ਕਥਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਕਲਮ, ਆਪਣੀ ਰਚਨਾ, ਆਪਣੇ ਪ੍ਰਾਣ ਵਿੱਚ ਸੰਧਾਬੰਦੀ ਇਸ ਇਤਿਹਾਸ ਵਿੱਚ ਬਹੁਤ ਕੁਛ ਵਰਣਨ ਕੀਤਾ। ਸਮਾ ਕਰਨੀ ਇਹ ਕੁਝ ਸ਼ਬਦ ਐਸੇ ਹਨ ਜਿਹੜੇ ਬਿਲਕੁਲ ਪੂਰੇ ਖੋਲ੍ਹ ਕੇ ਜਿਸ ਤਰ੍ਹਾਂ ਤੁਸੀਂ ਉਹ ਆਪਣੇ ਆਪ ਹੀ ਸਪਸ਼ਟ ਹੁੰਦੇ ਜਾਣਗੇ, ਉੱਥੇ ਕੇਵਲ ਸ਼ਬਦਾਵਲੀ ਬਦਲੀ ਜਾਏਗੀ, ਸਿਧਾਂਤ ਕੋਈ ਵੀ ਨਹੀਂ ਬਦਲ ਸਕਦਾ। ਸਮਝਣ ਦੀ ਕੋਸ਼ਿਸ਼ ਕਰਨੀ ਕਿ ਸਤਿਗੁਰੂ ਮਹਾਰਾਜ ਨੇ ਬੜੇ ਸਪਸ਼ਟ ਅੱਖਰਾਂ ਦੇ ਵਿੱਚ ਗਿਆਨ ਦਿੱਤਾ ਹੈ। ਨਰ ਨਾਰਾਇਣ ਅਵਤਾਰ ਦੀ ਕਥਾ ਇਸ ਤੋਂ ਪਹਿਲਾਂ ਹੁੰਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 24 ਗੁਰੂ ਦੱਤਾਤਰੇ ਨੇ ਜੋ ਧਾਰਨ ਕੀਤੇ ਉਹ ਵੀ ਸਤਿਗੁਰਾਂ ਨੇ ਦਸਮ ਗ੍ਰੰਥ ਵਰਣਨ ਕੀਤਾ। ਬਹੁਤ ਵੱਡਾ ਖਜ਼ਾਨਾ ਹੈ ਦਸਮ ਗ੍ਰੰਥ ਦਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿਸ ਪ੍ਰਕਾਰ ਇਹ ਵਿਚਾਰਾਂ ਆਪ ਜੀ ਨੇ ਸੁਣੀਆਂ, ਮੈਂ ਇੱਕ ਬੇਨਤੀ ਕੱਲ ਆਪ ਜੀ ਨੂੰ ਕੀਤੀ ਸੀ ਕਿ ਦਾਸ ਦੇ ਇਸ ਤਰ੍ਹਾਂ ਆਪਣੀ ਸੇਵਾ ਕਰਦਿਆਂ 3 ਮਹੀਨੇ ਕੁਝ ਦਿਨ ਹੋ ਗਏ ਨੇ। ਬੈਲ ਤੋਂ ਬਣੀਆਂ ਸੰਗਤਾਂ ਸਰੀ ਔਰ ਟਰੰਟੋ ਦੇ ਵਿੱਚ ਹੁਣ ਸਮਾਂ ਕੇਵਲ ਆਪਣੇ ਕੋਲ 10 ਕੁ ਦਿਨ ਦਾ ਬਾਕੀ। ਇਹ ਕਥਾ 10 ਦਿਨਾਂ ਵਿੱਚ ਨਹੀਂ ਹੋਣ ਵਾਲਾ, ਆਰੰਭ ਤੁਸੀਂ ਕਰਾ ਲਏ ਜਿੱਥੇ ਤੱਕ ਹੋਏਗੀ ਦਾਸ ਕਰਦਾ ਜਾਏ, ਜਿੱਥੇ ਰਹਿ ਗਏ ਸਰੀਰ ਰਿਹਾ ਤਾਂ ਬਾਕੀ ਦੀ ਕਥਾ ਉੱਥੋਂ ਹੋ ਜਾਏਗੀ। ਅਤੇ ਨਹੀਂ ਕੋਈ ਦਾਅਵਾ ਨਹੀਂ, ਕੋਈ ਗਰੰਟੀ ਨਹੀਂ, ਹਮ ਆਦਮੀ ਹਾਂ, ਇੱਕਦਮ ਹੀ ਮੋਹਰਤ ਮੌਤ ਮਤ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ। ਹਜ਼ੂਰ ਨੇ ਲਿਖਿਆ ਕਿ ਮਹਾਂਦੇਵ ਅਚੁੱਤ ਕਹਾ, ਕੋਈ ਲਿਹਾਜ ਨਹੀਂ ਕਰੇ ਕਿਸੇ, ਕਹਿੰਦੀ ਮਹਾਂਦੇਵ ਅਚੁੱਤ ਕਹਾਇਓ। ਸ਼ਿਵ ਜੀ ਨੇ ਮਹਾਂਦੇਵ ਨੇ ਆਪਣੇ ਆਪ ਨੂੰ ਅਚੁੱਤ ਅਵੇੜ ਅਖਵਾਇਆ, ਮਹਾਂਦੇਵ ਅਚੁੱਤ ਕਹਾਇਓ, ਵਿਸ਼ਨ ਆਪ ਹੀ ਉਠਾਇਆ, ਬ੍ਰਹਮ ਆਪ ਆਰ ਬ੍ਰਹਮ ਦੁਖਾਨਾ, ਪ੍ਰਭ ਕੋ ਪ੍ਰਭ ਨੇ ਤਿੰਨ ਹੋ ਗਏ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਅਵਤਾਰਾਂ ਵਿੱਚ ਜਿਹੜਾ ਕੁਝ ਵਡਿਆਈ ਜਾਂ ਪੂਜਾ ਦਾ ਲਾਲਚ ਪੈਦਾ ਹੋਇਆ ਉਹ ਵੀ ਸਤਿਗੁਰਾਂ ਨੇ ਸਪਸ਼ਟ ਅੱਖਰਾਂ ਵਿੱਚ ਕਹਿ ਸੁਣਾਇਆ ਅਤੇ ਉਹਨਾਂ ਅਵਤਾਰਾਂ ਦੀਆਂ ਬਹਾਦਰੀਆਂ ਉਹਦੇ 'ਚ ਵੀ ਸਿਖਾਈ ਪ੍ਰਗਟ ਕੀਤੀ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 24 ਮੰਗ ਕਰਕੇ ਅਵਤਾਰ, ਇਹ ਜਿਵੇਂ ਹਜ਼ੂਰ ਨੇ ਜਦੋਂ 9 ਗੁਰੂਆਂ ਦੀ ਕਥਾ ਸੁਣਾਈ ਤਾਂ ਫਿਰ ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਉੱਠਿਆ ਕਿ ਸਤਿਗੁਰੂ ਜੀ, ਜਿਵੇਂ 9 ਗੁਰੂਆਂ ਦੀ ਕਥਾ ਸੁਣਾਈ ਹੈ ਕਿ ਹੁਣ ਸਾਡਾ ਸੰਬੰਧ 10ਵੇਂ ਗੁਰੂ ਨਾਲ ਜੁੜਿਆ, ਕਿਉਂਕਿ 10ਵੇਂ ਗੁਰੂ ਦੀ ਕਥਾ ਵੀ ਅਸੀਂ ਸੁਣੀ ਜਾਣੀ, ਜੋ ਗੁਰੂ ਹੁਣ 10ਵੇਂ ਥਾਂ 'ਤੇ ਦਰਸ਼ਨ ਦੇ ਰਹੇ। ਹਜ਼ੂਰ ਕਹਿਣ ਲੱਗੇ, ਭਾਈ ਦਇਆ ਸਿੰਘ, ਇਸ ਜਨਮ ਦੀ ਜਿਹੜੀ ਮੇਰੀ ਕਥਾ ਉਹ ਮੇਰੀ ਸਤਿਕਾਰਯੋਗ ਮਾਤਾ ਵੀ ਸੁਣਾ ਸਕਦੀ, ਮੇਰਾ ਮਾਮਾ ਕਿਰਪਾਲ ਚੰਦ ਵੀ ਸੁਣਾ ਸਕਦਾ, ਕੁਝ ਪੁਰਾਣੇ ਵੱਡੇ ਗੁਰੂਆਂ ਦੇ ਵੇਲੇ ਦੇ ਸਿੱਖ ਉਹ ਵੀ ਸੁਣਾ ਸਕਦਾ। ਜੇ ਮੇਰੇ ਕੋਲੋਂ ਸੁਣਨੀ ਹੈ ਕਥਾ ਔਰ ਮੇਰੀ ਵੀ ਕਥਾ ਸੁਣਨੀ ਹੈ ਤਾਂ ਮੈਂ ਕਥਾ ਉਹ ਸੁਣਾਉਣਾ ਜਿਹਨੂੰ ਸੰਸਾਰ ਦਾ ਕੋਈ ਵੀ ਬੰਦਾ ਨਹੀਂ ਲੱਗਦਾ। ਹਜ਼ੂਰ ਨੇ ਕਿਹਾ, ਆਪ ਮੈਂ ਆਪਣੀ ਕਥਾ ਵਿਖਾਣੋ ਤਬ ਸਾਧ ਤੇ ਜੇ ਬਿਦ ਮੋਹੇ ਤਾਣੋ, ਹੇਮਕੁੰਟ ਪਰਬਤ ਹੈ ਜਹਾਂ ਸਤ ਸ੍ਰੀ ਸੋਭਤ ਹੈ। ਸਤਿਗੁਰੂ ਮਹਾਰਾਜ ਨੇ ਉੱਥੋਂ ਮੁੜ ਲਿਆ ਸਭ ਸਿੰਘ ਜੈ ਨਾਮ ਕਹਾਵਾ ਪੰਡ ਰਾਜ ਜੈ ਜੋ ਕਮਾਲਾ ਕਹਿਮ ਤਲਕ ਤਪਸਿਆ ਸਾਧੀ ਮਹਾਂਕਾਲ ਕਾਲ ਕਾ ਅਰਾਧੀ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੇ ਪ੍ਰਗਟ ਹੋਣ ਦੀ ਗੱਲ ਅਕਾਲ ਪੁਰਖ ਦੀ ਇੱਛਾ ਅਨੁਸਾਰ ਉਹ ਵੀ ਵਰਣ ਕੀਤੀ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੈਨੂੰ ਹੁਕਮ ਕੀਤਾ ਕਿ ਮੈਂ ਆਪਣਾ ਸੋਤ ਤੋਲੇ ਨਿਵਾਜਾ ਕਰਨਾ ਕੀ ਹੈ ਪੰਚ ਪ੍ਰਚਲ ਕਰਵੇ ਤੋਂ ਸਾਜ ਖਾਲਸਾ ਪੰਥ ਸਾਜਨ। ਇਹ ਦਸਮ ਪਾਤਸ਼ਾਹ ਦੀ ਆਪਣੀ ਰਚਿਤ ਬਾਣੀ ਹੈ, ਕਿਸੇ ਕਵੀ ਦੀ ਬਾਣੀ ਨਹੀਂ ਜਿਹਦੀ ਤੇ ਕੋਈ ਸ਼ੰਕਾ ਕਰ। ਇਹ ਸਬੂਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਹ ਖਾਲਸੇ ਦਾ ਪ੍ਰਗਟ ਹੋਣਾ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਖਾਲਸੇ ਦੀ ਰਚਨਾ ਹੋਣੀ, ਇਹਦੇ ਐਡੇ ਠੋਸ ਸਬੂਤ ਪਏ ਹੈ, ਇਹੋ ਦੇ ਪ੍ਰਮਾਣ ਪਏ ਜਿਹਨਾਂ ਨੂੰ ਕੋਈ ਵੀ ਬੰਦਾ ਮੁਨਕਰ ਨਹੀਂ ਹੋ ਸਕਦਾ। ਇਹ ਹਰ ਇੱਕ ਨੂੰ ਇਹ ਮੰਨਣੇ ਪੈਣਗੇ, ਅਜਿਹੇ ਠੋਸ ਸਬੂਤ ਹਨ। ਇਹ ਆਪਣਾ ਵਿਸ਼ਾ ਨੇ ਆਓ ਗੁਰੂ ਕਿਰਪਾ ਕਰੇ ਆਪ ਸਰਬੱਤ ਸੰਗਤਾਂ ਸਰਬੱਤ ਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨਾਂ ਦੀ ਕੱਲ ਨੂੰ ਵੀ ਧੰਨ ਕਹਿਣਾ ਪਏਗਾ, ਜਿਹਨਾਂ ਦੀ ਕਿਰਪਾਨ ਨੂੰ ਵੀ ਧੰਨ ਕਹਿਣਾ ਪਏ, ਜਿਹਨਾਂ ਦੀ ਕੁਰਬਾਨੀ ਨੂੰ ਵੀ ਧੰਨ ਕਹਿਣਾ ਪਏਗਾ, ਜਿਹਨਾਂ ਦੀ ਦਾਨ ਕਰਨ ਦੇ ਜਿਗਰੇ ਨੂੰ ਵੀ ਧੰਨ ਕਹਿਣਾ ਪਏਗਾ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰਬੱਤ ਸਦਾਨੀ ਪਿਤਾ ਦਾ ਧਿਆਨ ਕਰਕੇ ਦੋ ਚਾਰ ਵਾਰ ਪੰਜ ਸੱਤ ਵਾਰ ਗੁਰੂ ਨੂੰ ਧੰਨ ਕਹਿ ਲਈਏ, ਫਿਰ ਗੁਰੂ ਦੀ ਰਚਨਾ ਦੀ ਅੱਗੇ ਤਰਨਤਾ ਹੋਏਗੀ। ਰਸਨਾ ਕਰੋ ਸਭੇ ਤੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਜਿਸ ਵੇਲੇ ਆਪ ਜੀ ਚੌਵੀ ਅਵਤਾਰਾਂ ਦੇ ਵਿੱਚੋਂ ਤੇਈ ਦੀ ਕਥਾ ਸੁਣਾ ਦਿੱਤੀ, ਹੁਣ ਚੌਵੀ ਦੇ ਅਵਤਾਰ ਨੇਹ ਕਲੰਕ ਅਵਤਾਰ, ਜਿਹਦੇ ਬਾਰੇ ਕੋਈ ਕਹਿੰਦਾ ਜੀ ਹਰਿਮੰਦਰ ਸਾਹਿਬ ਪ੍ਰਗਟ ਹੋਣਗੇ ਤੇ ਕੋਈ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਗਟ ਹੋਣਗੇ ਤੇ ਕੋਈ ਕਹਿੰਦਾ ਜੀ ਪਹਾੜਾਂ ਚੋਂ ਪ੍ਰਗਟ ਹੋਣਗੇ, ਕੋਈ ਕਹਿੰਦਾ ਜੀ ਆਕਾਸ਼ ਦੇ ਵਿੱਚੋਂ ਪ੍ਰਗਟ ਹੋਣਗੇ, ਕੋਈ ਕਹਿੰਦਾ ਜੀ ਧਰਤੀ ਚੋਂ ਪ੍ਰਗਟ ਹੋਣਗੇ। ਇਹ ਇਸ ਅਵਤਾਰ ਬਾਰੇ ਇੰਨੇ ਭੁਲੇਖੇ ਪੈ ਚੁੱਕੇ ਨੇ, ਉਹਨਾਂ ਭੁਲੇਖਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਬਿਨਾਂ ਕੱਢਿਆ ਨਹੀਂ ਜਾ ਸਕਦਾ। ਆਓ ਕਥਾ ਆਰੰਭ ਹੋਣ ਲੱਗੀ ਹੈ, ਮਨ ਵਿੱਚ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਕੇ ਕਿ ਸੱਚੇ ਪਾਤਸ਼ਾਹ ਜਿਸ ਦਾ ਕਾਰਜ ਕਿੰਨੀ ਕੀ ਮਨ ਸਿਆ ਵਿਚਾਰਾ ਰਾਮ ਹਜ਼ੂਰ ਸੱਚੇ ਪਾਤਸ਼ਾਹ ਵਰਣਨ ਕਰਦੇ ਨੇ ਸੁਣੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ। ਹਜ਼ੂਰ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਰਚਨਾ ਨੂੰ ਸੁਣਨ ਵਾਸਤੇ ਜੋ ਸੰਗਤਾਂ ਦਾ ਪਿਆਰ ਠਾਠਾ ਮਾਰਦਾ ਮੈਂ ਵੇਖ ਰਿਹਾ ਪਹਿਲੇ ਦਿਨੇ, ਇੱਥੋਂ ਤੁਹਾਡੀ ਤੀਬਰਤਾ ਤੁਹਾਡੀ ਇੱਛਾ ਜ਼ਾਹਰ ਹੋ ਰਹੀ ਹੈ ਕਿ ਵਾਕਈ ਤੁਸੀਂ ਇਕੱਠਾ ਸੁਣਦੇ ਚਾਹਵਾਨ ਸੀ। ਵੇਦ ਸਾਫੀ ਸਿੱਧੇ ਸ਼ੁਰੂ ਨਾ ਕੀਤੇ ਜਾਂਦੇ ਪਹਿਲਾਂ ਗੁਰਮਤਾ ਇਹ ਵੀ ਹੋਇਆ ਸੀ ਕਿ ਕਥਾ ਜਮੀ ਹੈ, ਦਸ ਦਿਨਾਂ 'ਚ ਹੋ ਨਹੀਂ ਸਕਣੀ, ਇਸ ਲਈ ਆਰੰਭ ਹੀ ਨਾ ਕੀਤੀ ਜਾਵੇ। ਅਤੇ ਫਿਰ ਵਿਚਾਰ ਹੋਈਆਂ ਜਥੇਵਾਲ ਸਿੰਘ ਅਤੇ ਜਥੇਦਾਰ ਜੀ ਭਾਈ ਰਣਧੀਰ ਸਿੰਘ ਗੁਰਕਥਾ ਦਾ ਪਾਠ ਬੋਲਦੇ ਹੈ, ਇਹ ਕਹਿੰਦੇ ਨਹੀਂ ਜਿੰਨੀ ਕਹੂ ਸਹਿਜ ਪਾਲਣ ਕਰਦੇ ਜਾਈਏ ਇਹ ਬਹੁਤ ਕੁਛ ਮਿਲ ਜਾਣਾ ਮੁੱਢਲੇ ਹਿੱਸੇ ਵਿੱਚ। ਅੱਜ ਦੀ ਕਥਾ 'ਚ ਅੰਦਾਜ਼ਾ ਲਾ ਲਿਓ ਕਿ ਕੀ ਮਿਲ ਰਿਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਦਾ ਆਚਾ ਹੋਣ ਭਾਵ, ਇਸ ਲਈ ਤੇਈ ਅਵਤਾਰਾਂ ਦੀ ਕਥਾ ਤੋਂ ਬਾਅਦ ਇਹ ਨੇਹ ਕਲੰਕੀ ਚੌਵੀ ਸਮਾਉ ਅਵਤਾਰ ਕਥਨ, ਕਿ ਹੁਣ ਚੌਵੀਵਾਂ ਅਵਤਾਰ ਜੋ ਆਉਣ ਵਾਲਾ ਸੰਸਾਰ ਵਿੱਚ ਹਜ਼ੂਰ ਕਹਿੰਦੇ ਹੁਣ ਉਹਦੀ ਵਿਆਖਿਆ ਕਥਨ ਕਰਦਾ, ਜਿਸ ਅਵਤਾਰ ਨੇ ਅਜੇ ਆਉਣਾ ਕਦੋਂ ਆਏਗਾ ਉਹਦੀਆਂ ਨਿਸ਼ਾਨੀਆਂ ਵਰਣਨ ਕਰਨਗੇ, ਇਹ ਕਿਸ ਥਾਂ 'ਤੇ ਆਏਗਾ ਉਹ ਜਗ੍ਹਾ ਦਾ ਵਰਣਨ ਕਰਨਗੇ, ਉਹਦੇ ਹੱਥ ਦੇ ਹੱਥ ਵਿੱਚ ਸ਼ਸਤਰ ਕੀ ਹੋਏਗਾ ਉਹ ਸ਼ਸਤਰ ਦਾ ਵਰਣਨ ਕਰਨਗੇ, ਉਹ ਆ ਕੇ ਬਹਾਦਰੀ ਕਿਸ ਢੰਗ ਨਾਲ ਵਿਖਾਏਗਾ ਇਹ ਵੀ ਵਰਣਨ ਕਰਨਗੇ, ਇਹ ਅਖੀਰ ਵਿੱਚ ਜਾ ਕੇ ਇਸ ਅਵਤਾਰ ਨੂੰ ਹੰਕਾਰ ਹੋ ਜਾਏਗਾ ਕਰਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ। ਸ਼ਾਇਦ ਇਹ ਗੱਲ ਤੁਹਾਨੂੰ ਬਹੁਤ ਹੀ ਚੰਗੀ ਨਾ ਲੱਗੀ ਹੋਵੇ, ਕਿਉਂਕਿ ਤੁਸੀਂ ਬਹੁਤ ਕੁਝ ਹੋਰ ਕੁਝ ਸੁਣ ਚੁੱਕੇ ਹੋਏ, ਨਵੀਂ ਗੱਲ ਹੋਈ। ਗੁਰੂ ਗੋਬਿੰਦ ਸਿੰਘ ਸਾਹਿਬ ਸਪਸ਼ਟ ਅੱਖਰਾਂ ਚ ਕਹਿੰਦੇ ਨੇ ਕਿ ਜਦੋਂ ਇਹ ਕਲੰਕ ਨੂੰ ਗਰਵ ਹੋ ਗਿਆ ਕਿ ਮੈਂ ਪਰਮੇਸ਼ਰ ਹਾਂ, ਕਿ ਫਿਰ ਉਹਦੇ ਮਾਰਨ ਵਾਸਤੇ ਇੱਕ ਹੋਰ ਸ਼ਕਤੀ ਵਾਲਾ ਪੁਰਸ਼ ਮੀਰ ਮਹਿੰਦੀ ਇਸ ਨਾਮ ਦੇ ਵਿੱਚੋਂ ਪੈਦਾ ਕਰ ਦੇਵੇਗਾ ਪਰਮੇਸ਼ਰ, ਉਹ ਆ ਕੇ ਇਸ ਦਾ ਵੱਧ ਕਰੇਗਾ। ਜਦੋਂ ਇਸ ਦੀ ਉਮਰ ਪੂਰੀ ਹੋ ਜਾਏਗੀ ਅਵਤਾਰ ਦੀ, ਭਗਵਾਨ ਵਿਸ਼ਨੂੰ ਜੀ ਦੇ 24 ਅਵਤਾਰ ਦੀ, ਤੇ ਫਿਰ ਉਹ ਮੀਰ ਮਹਿੰਦੀ ਅਵਤਾਰ ਜਿਹੜਾ ਹੈ ਉਹ ਇਸਲਾਮ ਦਾ ਪ੍ਰਚਾਰ ਜੋਰ ਲਾ ਕੇ ਕਰੇ, ਫਿਰ ਉਹਨੂੰ ਅਵਤਾਰ ਹੋ ਜਾਣਾ ਮੈਂ ਹੇ ਕਲੰਕ ਨੂੰ ਮਾਰਿਆ। ਇਹ ਪਰਮੇਸ਼ਰ ਅਕਾਲ ਪੁਰਖ ਨੇ ਗੁਰੂ ਸਾਹਿਬ ਜੀ ਨੇ ਉਹਦਾ ਹੰਕਾਰ ਦੂਰ ਕਰਨ ਵਾਸਤੇ ਉਹਦੇ ਕੰਨ ਦੇ ਵਿੱਚ ਇੱਕ ਖੰਡ ਖਜੂਰਾ ਵਾੜ ਦੇਣਾ। ਉਹ ਖੰਡ ਖਜੂਰੇ ਨਹੀਂ ਮਾਰਦੇ, ਅਰ ਮਰਨਾ ਵੀ ਕਿਵੇਂ ਹੈ? ਮੀਰ ਮਹਿੰਦੀ ਨੇ ਸਿਰ ਪੜਕ ਪੜਕ ਕੇ ਕੰਧਾਂ ਨਾਲ ਮਾਰ ਮਾਰ ਦੀ। ਇਹ ਐਸਾ ਕਿਉਂ ਹੈ? ਗੁਰੂ ਸਾਹਿਬ ਕਹਿੰਦੇ ਜੋ ਅਕਾਲ ਪੁਰਖ ਪੁਰਖ ਜਾਏਗਾ ਉਹਦਾ ਐਸੇ ਹੀ ਨਾਮ ਹੈ। ਇਸ ਕਰਕੇ ਮੇਰਾ ਖਾਲਸਾ ਜਿੱਥੇ ਜੋੜ ਦਿੱਤਾ ਗੁਰੂ ਗ੍ਰੰਥ ਸਾਹਿਬ ਨਾਲ, ਸਭ ਗੁਰੂ ਨਾਲ ਅਕਾਲ ਦੀ ਪੂਜਾ ਨਾਲ ਇਹ ਜੁੜਿਆ ਰਹੇ, ਇਹਨੂੰ ਕੋਈ ਭੁਲਖਾ ਨਾ ਪਵੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਨੇ ਅਬ ਹੁਣ ਨੇਕ ਲੰਕੀ 2400 ਅਵਤਾਰ ਕਥਨ, 24ਵਾਂ ਅਵਤਾਰ ਭਗਵਾਨ ਵਿਸ਼ਨੂੰ ਜੀ ਦਾ, ਉਹਦਾ ਕਥਨ ਕਰਦੇ ਹਾਂ। ਸੁਣੋ ਚੌਪਈ
ਚੌਪਈ ਅਗਮੈ ਮਹਾ ਸੁਧ ਮਤ ਕਰਕੇ।
ਸਤਿਗੁਰੂ ਮਹਾਰਾਜ ਕਹਿੰਦੇ ਹੁਣ ਮੈਂ ਆਪਣੀ ਬੁੱਧੀ ਨੂੰ ਮਹਾਂ ਸੁਧ ਬਹੁਤ ਸੁਧ ਕਰਕੇ ਕਿ ਸੁਧ ਅੱਖਰ ਇਹਦੇ ਚੋਂ ਨਿਕਲ ਜਾਣੇ, ਮਨ ਇਕਾਗਰ ਕਰਕੇ ਵਿਚਾਰ ਕਰਕੇ ਅਬ ਮੈਂ ਮਹਾਂ ਸੁਧ ਮਤ ਕਰਕੇ। ਇਸ ਤੋਂ ਅੱਗੇ ਦੱਸਦੇ ਹਨ ਇਹ ਕਥਾ ਮੈਂ ਚਿੱਤ ਲਾ। ਦੇਖੋ ਕੈਸੇ ਪਿਆਰ ਦੀ ਗੱਲ ਕਰਦੇ ਨੇ ਤਰੰਗੀ ਵਾਲੇ ਸਤਿਗੁਰੂ, ਕਿ ਮੈਂ ਐਨ ਚਿੱਤ ਵਿਰਤੀ ਪਿਆਰ ਦੇ ਵਿੱਚ ਆ ਕੇ ਨਿਰਪੱਖ ਹੋ ਕੇ ਇਹ ਪੱਖ ਵਿੱਚ ਆ ਕੇ ਬੰਦਾ ਉਸਤਤ ਕਰਦਾ, ਤੇ ਜਿਸ ਵੇਲੇ ਵਿਰੋਧ ਵਿੱਚ ਆ ਜਾਏ ਤਾਂ ਨਿੰਦਾ ਕਰਦਾ। ਕਲਗੀ ਵਾਲਾ ਸਤਿਗੁਰੂ ਨਾ ਕਿਸੇ ਦੇ ਵਿਰੋਧ ਵਿੱਚ ਹੈ, ਨਾ ਕਿਸੇ ਦੇ ਪੱਖ ਵਿੱਚ, ਸੱਚ ਦੇ ਪੱਖ ਵਿੱਚ। ਜੋ ਕੁਝ ਸੱਚੀ ਕਥਾ ਮਹਾਰਾਜ ਕਹਿੰਦੇ ਕਹੋ ਕਥਾ ਚਿੱਤ ਲਾਇਆ ਵਿਚਰ ਕੇ, ਉਹ ਕਥਾ ਮੈਂ ਚਿੱਤ ਲਾ ਕਰਕੇ ਵਿਚਾਰ ਕਰਕੇ ਇਹ ਖਾਲਸ ਨੂੰ ਸੁਣਾਉਂਦਾ ਹਾਂ। ਸੰਸਾਰ ਦੇ ਲੋਕ ਧਿਆਨ ਦੇ ਨਾਲ ਸੁਣਨ, ਇਹ 24ਵਾਂ ਅਵਤਾਰ ਹੈ ਜੀ ਭਗਵਾਨ ਵਿਸ਼ਨੂੰ ਦਾ। ਇਹਦਾ ਨਾਮ ਕਲਕੀ ਅਵਤਾਰ, ਇਹ ਅਵਤਾਰ ਦੀ ਪਰਿਭਾਸ਼ਾ ਕੀ ਹੈ? ਅਵਤਾਰਕਤੀ ਅਵਤਾਰ, ਅਵਤਾਰ ਭਾਵੇਂ ਆਉਣ ਨੂੰ ਦੇ, ਅਵਤਾਰ ਭਾਵੇਂ ਉਤਰਨ ਹੀ ਕਿਰਿਆ ਹੁੰਦੇ ਨੇ। ਅਵਤਾਰ ਦੇ ਬੜੇ ਅਰਥ ਹਨ, ਆਪਾਂ ਇੱਧਰ ਬਹੁਤਾ ਸਮਾਂ ਨਾ ਲਾਈਏ। ਇਹ ਅਵਤਾਰ ਅਵਤਾਰਕਤੀ ਅਵਤਾਰ ਨਾਲ ਬਿਪਤਾ ਹੈ, ਜੋ ਬਿਪਤਾ ਵਿੱਚ ਫਸੇ ਜੀਵਾਂ ਦੀ ਰੱਖਿਆ ਕਰੇ, ਇਹ ਉਸ ਨੂੰ ਕਹਿੰਦੇ ਨੇ ਅਵਤਾਰਾ। ਜੀਵਾਂ ਦੀ ਰੱਖਿਆ ਕਰਨ ਵਾਸਤੇ ਭਗਵਾਨ ਵਿਸ਼ਨੂੰ ਜੀ ਦਾ 24ਵਾਂ ਅਵਤਾਰ ਨੇਕ ਕਲੰਕ, ਜਿਹਦਾ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਅਵਤਾਰ ਦਾ ਨਾਮ ਕਲਕੀ ਅਵਤਾਰ
ਹੋਏਗਾ।
ਇਹ ਮੈਂ ਨਾਮ ਦੱਸ ਦਿੱਤਾ ਖਾਲਸਾ ਜੀ, ਹੁਣ ਇਹਦਾ ਪ੍ਰਸੰਗ ਇਹਦੀ ਵਿਆਖਿਆ ਮੈਂ ਖੋਲ ਕਰਕੇ ਤੁਹਾਨੂੰ ਸੁਣਾਉਂਦਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਸ ਧਰਨੀ ਕਹੀਏ ਧਰਤੀ ਤੇ ਭਾਰਾ ਕਿਰਤ ਕਹੀਏ ਪਾਪ ਗ੍ਰਸਤ ਹੋ ਜਾਏਗੀ ਪ੍ਰਿਥਵੀ, ਇਹ ਇਤਨੇ ਪਾਪ ਵੱਧ ਜਾਣਗੇ ਕਿ ਧਰਤੀ ਪਾਪਾਂ ਦਾ ਯੁਗ ਬਣ ਜਾਏਗੀ। ਪਾਪ ਇੰਨੇ ਹੋ ਜਾਣਗੇ, ਹੁਣ ਪਾਪਾਂ ਦੇ ਮਾਰਗ ਤੇ ਦੁਨੀਆਂ ਚੱਲਣੀ ਸ਼ੁਰੂ ਹੋ ਗਈ। ਇਸ ਮਾਰਗ ਤੇ ਆ ਗਈ ਤੁਰ ਪਈ ਹੈ ਦੁਨੀਆਂ, ਦਿਨ ਪ੍ਰਤੀ ਦਿਨ ਇਹ ਪਾਪ ਵਿੱਚ ਵਾਧਾ ਹੋ ਰਿਹਾ ਤੇ ਇਸ ਮਾਰਗ ਤੇ ਤੁਰਿਆ। ਪਾਪ ਭਾਵੇਂ ਬੁਰਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਪਾਪ ਬੁਰਾ ਤਾਂ ਸਾਰੀ ਦੁਨੀਆਂ ਜਾਣਦੀ ਹੈ ਪਾਪ ਬੁਰਾ, ਪਰ ਪਾਪੀ ਭੁਰਾ ਪਾਪੀ ਨੂੰ ਪਿਆਰਾ ਹੈ। ਕਹਿੰਦੇ ਦੁਨੀਆਂ ਪਾਪਾਂ ਦੇ ਨਾਲ ਪਿਆਰ ਕਰੇਗੀ, ਭਾਰਾ ਕਿਰਤ ਨੂੰ ਧਰਨੀ ਜਦੋਂ ਧਰਤੀ ਤੇ ਪਾਪ ਇਤਨੇ ਫੈਲ ਜਾਣਗੇ ਧਰਤੀ ਪਾਪਾਂ ਦਾ ਹੀ ਸਰੂਪ ਬਣ ਜਾਏਗੀ।
ਪਾਪ ਗ੍ਰਸਤ ਕਛ ਜਾਤ ਨ ਵਰਣੀ,
ਪਾਪਾਂ ਨਾਲ ਗ੍ਰਸੀ ਜਾਏਗੀ ਧਰਤੀ, ਜਿਹਦਾ ਕੁਝ ਵਰਣਨ ਨਹੀਂ ਕੀਤਾ ਜਾ ਸਕਦਾ। ਕਿਤਨੇ ਪਾਪ ਹੋ ਜਾਣਗੇ ਉਹ ਤੋਲੇ ਨਹੀਂ ਜਾ ਸਕਦੇ। ਇਸ ਪ੍ਰਕਾਰ ਪਾਪ ਵੱਧ ਜਾਣਗੇ।
ਭਾਂਤ ਭਾਂਤ ਤਨ ਭੂਤ ਪਤ,
ਭਾਂਤ ਭਾਂਤ ਕਿਸਮਾਂ ਕਿਸਮਾਂ ਦੇ, ਯਾਨੀ ਵੱਖਰੀ ਵੱਖਰੀ ਕਿਸਮ ਦੇ ਪਾਪ ਹੋਣਗੇ, ਬਹੁਤ ਕਿਸਮ ਦੇ ਪਾਪ ਹੋਣਗੇ, ਪਰ ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਪਾਪ ਜਿਹੜਾ ਬਹੁਤ ਵੱਡਾ ਪਾਪ ਹੈ, ਇਹ ਇੱਥੋਂ ਸਤਿਗੁਰੂ ਮਹਾਰਾਜ ਚੇਤਾਵਨੀ ਦਿੰਦੇ ਕਿ ਸਮਝ ਲਿਓ ਕਲਕੀ ਅਵਤਾਰ ਦੇ ਆਉਣ ਦਾ ਸਮਾਂ ਹੋ ਗਿਆ। ਜਦੋਂ ਅਗਲੀ ਪੰਕਤੀ ਜਿਹੜੀ ਹੁਣ ਸਿੰਘ ਸਾਹਿਬ ਬੋਲਣ ਲੱਗੇ, ਕਹਿੰਦੇ ਜਦੋਂ ਆਹ ਨਿਸ਼ਾਨੀ ਆ ਜਾਏ, ਇੱਕ ਨਿਸ਼ਾਨੀ ਅਗਲੀ ਤੁਕ ਵਿੱਚ ਆ ਗਈ ਹੈ, ਉਹ ਸੁਣਨਾ ਕਰੋ।
ਉਤਰੇ ਸੇਜ ਸੋਚ ਲੈ ਮਾਤਾ,
ਗੱਲ ਕੀ ਆਪੋ ਸਤਨਾਮ ਨਿਵਾਰ। ਮਾਂ ਤੇ ਪੁੱਤ ਦਾ ਰਿਸ਼ਤਾ ਸਾਰਿਆਂ ਤੋਂ ਨੇੜੇ ਗਿਆ। ਜਦੋਂ ਮਾਂ ਤੇ ਪੁੱਤ ਦੇ ਵਿੱਚ ਵੀ ਵਿਕਾਰ ਭਾਵਨਾ ਹੋ ਜਾਏਗੀ, ਜਦੋਂ ਮਾਂ ਔਰ ਪੁੱਤ ਦਾ ਸੰਬੰਧ ਮਾਂ ਤੇ ਪੁੱਤ ਵਾਲਾ ਨਹੀਂ ਤੇ ਪਤੀ ਤੇ ਪਤਨੀ ਵਾਲਾ ਹੋ ਜਾਏਗਾ, ਇਹ ਪਾਪ ਦੀ ਨਿਸ਼ਾਨੀ ਹੈ। ਪਹਿਲੀ ਸਮਝ ਲਓ ਕਿ ਕਲਕੀ ਅਵਤਾਰ ਦੇ ਆਉਣ ਦਾ ਸਮਾਂ ਹੋ ਜਾਂਦਾ। ਸਾਧ ਜੀ, ਇਹ ਪਾਪ ਨਿਸ਼ਾਨੀ ਅੱਜ ਤੋਂ ਕਈ ਵਰ੍ਹੇ ਪਹਿਲਾਂ ਪ੍ਰਗਟ ਹੋ ਚੁੱਕੀ ਹੈ। ਇਹ ਨਿਸ਼ਾਨੀ ਪਹਿਲੀ ਹੈ, ਅੱਗੇ ਹੋਰ ਨਿਸ਼ਾਨੀਆਂ ਦਾ ਵਰਣਨ ਕਰਨਗੇ ਜੀ।
ਸੁਤਾ ਪਿਤਾ ਤਨ ਅਮਿਤ ਨਿਸ਼ਾਂਤ,
ਸਭ ਤੋਂ ਨੇੜੇ ਦੇ ਰਿਸ਼ਤੇ ਜਿਹੜੇ ਹਨ, ਇਹ ਵਿਸ਼ੇਸ਼ ਜਿਹੜੇ ਪਾਪ ਨੂੰ ਉਹਨਾਂ ਦੀ ਗੱਲ ਕਰ ਰਹੇ, ਦੂਸਰੇ ਪਾਪਾਂ ਦੇ ਤਾਂ ਕੀਮਤੇ ਕੋਈ ਨਜ਼ਰ। ਤੇ ਹਜ਼ੂਰ ਕਹਿੰਦੇ ਜੀ, ਪੁੱਤਰੇ ਸੀ ਸੋਭਤ ਲੈ ਮਾਤਾ, ਜਦੋਂ ਪੁੱਤਰ ਹੀ ਮਾਤਾ, ਮਾਤਾ ਹੀ ਆਪਣੇ ਪੁੱਤਰ ਨੂੰ ਸੀਜਾ ਤੇ ਲੈ ਕੇ ਉਹਦੇ ਨਾਲ ਵਿਕਾਰ ਭਾਵਨਾ ਸੋਏਗੀ, ਇਹ ਸੁਤਾ ਪਿਤਾ ਤਨ ਅਨੰਤ ਨਿਸ਼ਾਂਤਾ, ਸੰਗ ਲਾਹ ਕਰਕੇ ਸ਼ਰਮ ਲਾਹ ਕਰਕੇ ਇਹ ਪਿਤਾ ਆਪਣੀ ਪੁੱਤਰੀ ਦੇ ਨਾਲ ਇਹ ਅਯੋਗ ਸੰਬੰਧ ਕਾਇਮ ਕਰ ਲਵੇਗਾ।
ਅਗਨੀ ਭਗਤ ਭਰਾਤ ਕਹਿ ਅੰਕਾ,
ਉਦੋਂ ਤੀਜਾ ਰਿਸ਼ਤਾ ਨੇੜੇ ਦਾ ਹੈ ਭੈਣ ਔਰ ਭਰਾ ਦਾ। ਇਹ ਸਾਰੇ ਰਿਸ਼ਤਿਆਂ ਦੀਆਂ ਸਾਖੀਆਂ ਜੇ ਤੁਹਾਨੂੰ ਵਰਤਮਾਨ ਸਮੇਂ ਚ ਹੋਈਆਂ ਘਟਨਾ ਦੇ ਵੇਰਵੇ, ਉਹਨਾਂ ਦੀ ਨਾਮ, ਉਹਨਾਂ ਦੀ ਉਹ ਜਗ੍ਹਾ ਜਿੱਥੇ ਇਹ ਘਟਨਾਵਾਂ ਪ੍ਰਗਟ ਰੂਪ ਵਿੱਚ ਹੋ ਚੁੱਕੀਆਂ ਹਨ, ਕਿਸੇ ਦੇ ਗੰਦ ਖੋਲਣ ਤੋਂ ਬਿਨਾਂ ਕੁਛ ਨਹੀਂ ਮਿਲੇਗਾ। ਬਸ ਇਤਨੀ ਗੱਲ ਵਿੱਚ ਸਭ ਕੁਛ ਆ ਗਿਆ ਕਿ ਸਭ ਕੁਛ ਇਹ ਤਿੰਨੇ ਨਿਸ਼ਾਨੀਆਂ ਕਲਗੀ ਵਾਲੇ ਸਤਿਗੁਰੂ ਦੀਆਂ ਅੱਜ ਵਰਤਮਾਨ ਸਮੇਂ ਚ ਇਹ ਵਰਤ ਰਹੀਆਂ ਹੋ ਚੁੱਕੀਆਂ। ਸਾਧ ਸੰਗੀ, ਮੈਂ ਹੁਣ ਨਾਂ ਛੱਡ ਕੇ ਗੱਲ ਕਰਨ ਲੱਗਾ। ਇੱਕ ਮਜਿਸਟਰੇਟ ਸਾਹਿਬ ਜੱਜ ਲੱਗਿਆ, ਉਹਦਾ ਇੱਕ ਲੜਕਾ ਤੇ ਇੱਕ ਲੜਕੀ ਬੇਟਾ ਬੇਟੀ, ਇਹ ਦੋਨਾਂ ਦਾ ਸੰਬੰਧ ਆਪਸ ਵਿੱਚ ਠੀਕ ਨਹੀਂ ਰਿਹਾ। ਉਹਨਾਂ ਨੇ ਆਪਸ ਵਿੱਚ ਸਲਾਹ ਕਰ ਲਈ, ਕਿਸੇ ਹੋਰ ਕੋਰਟ ਵਿੱਚ ਜਾ ਕੇ ਕੋਰਟ ਮੈਚ ਕਰ ਲਈ ਸਕੇ ਭੈਣ ਔਰ ਭਰਾ ਨੇ। ਇਹ ਜਦੋਂ ਜੱਜ ਸਾਹਿਬ ਨੂੰ ਪਤਾ ਲੱਗਿਆ ਕਿ ਹੁਣ ਉਹਨਾਂ ਨੇ ਕੱਢ ਕੇ ਕਾਗਜ਼ ਵਿਖਾ ਦਿੱਤੀ ਵੀ ਆ ਦੇ ਕਾਨੂੰਨ ਜਾਣਦਾ ਪੜ ਲਿਆ, ਕੋਈ ਦਖਲ ਨਹੀਂ ਦੇ ਸਕਦਾ। ਸਾਡੀ ਨਿੱਜੀ ਜ਼ਿੰਦਗੀ, ਅਸੀਂ ਆਪਣੀ ਨਿੱਜੀ ਜ਼ਿੰਦਗੀ ਕਿਵੇਂ ਬਾਜੀ ਬਤੀਤ ਕਰੀਏ? ਗੁਰੂ ਸਾਹਿਬ ਕਹਿੰਦੇ ਨੇ ਕਿ ਕਾਨੂੰਨ ਪਾਪ ਪਥ ਵਿੱਚ ਹੋ ਜਾਏ, ਸਰਕਾਰਾਂ ਇਸ ਦਾ ਪਥ ਗੁਰੂ ਗੁਰੂ, ਕੋਈ ਕਿਸੇ ਨੂੰ ਹਾਰ ਨਹੀਂ ਸਕੇਗਾ ਕਿ ਜਿਸ ਵੇਲੇ ਉਹਨਾਂ ਦੇ ਅੱਗੇ ਸੰਤਾਨ ਦੀ ਉਤਪਤੀ ਹੋਵੇ, ਉਹ ਦਲੀਲ ਕਰਦਾ ਆਪਣੇ ਬਾਪ ਨੂੰ, ਚਿੱਠੀ ਦਿੰਦਾ ਕਹਿੰਦਾ ਹੁਣ ਮੈਂ ਇਹ ਦੱਸ ਤੈਨੂੰ ਤੇਰੇ ਪੋਤੇ ਦੀਆਂ ਵਧਾਈਆਂ ਦੇਵਾਂ ਕਿ ਤੈਨੂੰ ਤੇਰੇ ਦੋਤਰੇ ਦੀਆਂ ਵਧਾਈਆਂ ਦੇਵਾਂ, ਲੜ ਕਰੀ ਐਸੇ ਲੋਕਾਂ ਦੇ ਮਰ ਜਾਣ ਚੁਣ ਤੋਂ ਪਹਿਲੇ ਐਸੇ ਲੋਕ, ਬਾਪ ਖੁਦ ਹੀ ਕਰਕੇ ਮਰ ਗਿਆ ਜੱਜ ਹੁੰਦਾ ਹੋਇਆ। ਇਹੋ ਜਿਹੀਆਂ ਸਾਖੀਆਂ ਅਨੇਕਾਂ ਆਪਾਂ ਨੂੰ ਲੋੜ ਨਹੀਂ, ਸਿਰਫ ਗੁਰੂ ਸਾਹਿਬ ਜੀ ਦੇ ਇਹ ਕੀਤੇ ਹੋਏ ਇਸ਼ਾਰਿਆਂ ਨੂੰ ਪਾ ਕਰਕੇ ਇੰਨਾ ਸਮਝ ਲਓ ਵੀ ਇਹ ਇੰਨੇ ਨਿਸ਼ਾਨੀਆਂ ਹੋ ਚੁੱਕੀਆਂ। ਮਾਤਾ ਔਰ ਪੁੱਤਰ ਦੀ ਗੱਲ, ਭੈਣ ਔਰ ਭਰਾ ਦੀ ਗੱਲ, ਇਹ ਪਿਤਾ ਔਰ ਪੁੱਤਰੀ ਦੀ ਗੱਲ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਹ ਰਿਸ਼ਤਾ ਖਤਮ ਹੋ ਜਾਏਗਾ ਸਮਝ ਲਓ ਕਿ ਧਰਤੀ ਪਾਪਾਂ ਦਾ ਰੂਪ ਬਣਦਾ। ਕਿ ਉਹ ਕਲਗੀ ਅਵਤਾਰ ਦੇ ਆਉਣ ਦਾ ਸਮਾਂ ਹੋ ਗਿਆ।
ਭਗਨੀ ਭਗਤ ਭਰਾਤ ਕਰੇ
ਭਰਾ ਜਿਹੜਾ ਭਰਾ ਨੂੰ ਭਗਨੀ ਭੈਣ ਜਿਹੜੀ ਹੈ ਤੇ ਉਹ ਇਸ ਪ੍ਰਕਾਰ ਆਪਣੇ ਇਸ ਰਿਸ਼ਤੇ ਨੂੰ ਸਿੱਕੇ ਤੇ ਟੰਗ ਕੇ ਉਹਦੇ ਚ ਪਤੀ ਭਾਵਨਾ ਕਰਕੇ ਇਸ ਪ੍ਰਕਾਰ ਅੰਤ ਭਰ ਕੇ ਸੋਏਗੀ।
ਭਰਾ
ਤੇ ਭੈਣ ਦਾ ਇਸ ਪ੍ਰਕਾਰ ਨਿਰਥ ਵਿਹਾਰ ਹੋਵੇਗਾ।
ਇਸਤਰੀ ਤਜੀ ਸਕਲ ਸੰਸਾਰ
ਵਿਆਹ ਦਾ ਇਸਤਰੀ ਨੂੰ ਸਾਰਾ ਸੰਸਾਰ ਤਿਆਗੇਗੀ। ਥਾਂ ਥਾਂ ਤੇ ਤਲਾਕ ਹੋਣਗੇ, ਥਾਂ ਥਾਂ ਤੇ ਆਪਣੀ ਇਸਤਰੀ ਨੂੰ ਤਿਆਗਣੀ ਹੋ ਅਥਵਾ ਆਪਣੀ ਵਿਆਹ ਇਸਤਰੀ ਨੂੰ ਤਿਆਗ ਕਰਕੇ ਇਸ ਵਿਚਾਰ ਵਿੱਚ ਫਸ ਜਾਣਗੇ ਤੇ ਉਹ ਇਤਲਾਕ ਇਤਨਾ ਡਿੱਗ ਜਾਏਗਾ ਕਿ ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਸੰਸਾਰ ਨੇ ਇਹ ਇਸਤਰੀ ਦਾ ਨਾਤਾ ਕਰਕੇ ਪਰਾਏ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਕੀ ਸਮਝਣ, ਜਦੋਂ ਆਪਣੀ ਹੀ ਧੀ ਭੈਣ ਨਹੀਂ ਸਮਝਣਗੇ ਇਹ ਰਿਸ਼ਤੇ ਖਤਮ ਹੋ ਜਾਣਗੇ।
ਸੰਤ ਵਰਨ ਪਾਜਾ ਸਭ
ਹੋਈ ਗੋਪਾ ਸ਼ੰਕਰ ਵਰਨ ਮਿਲ ਜਾਏਗੀ ਪ੍ਰਜਾ ਆਪਸ ਵਿੱਚ
ਏਕ ਗਿਆਨ ਕੋ ਰਹਾ ਨਾ ਕੋਈ
ਤੇ ਏਕ ਗਿਆਨ ਕੋ ਰਹਾ ਨਾ ਕੋਈ ਤੇ ਇੱਕ ਜਾਤੀ ਵਾਲਾ ਕੋਈ ਨਹੀਂ ਰਹੇਗਾ।
ਪਤ ਵੀ ਵਿਚਾਰ ਫਸੀ ਬਰਨਾਰੀ
ਸ੍ਰੇਸ਼ਟ ਘਰਾਂ ਦੀਆਂ ਇਸਤਰੀਆਂ ਜਿਹੜੀਆਂ ਹਨ ਉਹ ਵੀ ਬਿਬ ਬਨਾਮ ਦੋ ਦਾ ਹੁੰਦਾ ਦੂਸਰੇ ਦਾ ਹੁੰਦਾ ਤੇ ਉਹ ਇਸ ਵਿਚਾਰ ਚ ਫਸ ਜਾਣਗੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਧਰਮ ਦੀ ਰੀਤ ਦੀ ਪ੍ਰੀਤ ਭੁੱਲ ਜਾਏਗੀ। ਧਰਮ ਕੀ ਪਸ਼ੂਆਂ ਵਰਗੀ ਵਿਅਕਤੀ ਹੋ ਜਾਣੀ ਹੈ ਤੇ ਪਸ਼ੂਆਂ ਵਰਗਾ ਕਰਮ ਹੋ ਜਾਣਾ ਹੈ, ਐਸਾ ਪਾਪ ਸੰਸਾਰ ਵਿੱਚ ਹੋਏਗਾ।
ਝੂਠ ਸਮੱਸਿਆ ਭਈ
ਝੂਠ ਇਤਨਾ ਫੈਲ ਜਾਏਗਾ ਕਿਉਂ ਲੱਗੇਗਾ ਵੀ ਘਰ ਘਰ ਮੱਸਿਆ ਦੀ ਰਾਤ ਆ ਗਈ ਹੈ। ਜਿਹੜੀ ਝੂਠ ਦਾ ਅੰਧੇਰਾ ਇਤਨਾ ਹੋ ਜਾਏਗਾ ਤੇ ਪਿਓ ਔਰ ਪੁੱਤ ਦੇ ਵਿਚਾਰੇ ਝੂਠ ਆ ਜਾਏਗਾ, ਬਨਾਉਟੀ ਗੱਲਾਂ ਆ ਜਾਣਗੀਆਂ, ਭਰਾ ਭਰਾ ਦੇ ਨਾਲ ਝੂਠ ਬੋਲੇਗਾ, ਪਤੀ ਪਤਨੀ ਦੇ ਨਾਲ ਆਪਸ ਵਿੱਚ ਝੂਠ ਬੋਲਣਗੇ, ਪਤੀ ਵੀ ਪਤਨੀ ਕੋਲ ਝੂਠ ਬੋਲੇਗਾ, ਪਤਨੀ ਵੀ ਪਤੀ ਕੋਲ ਝੂਠ ਬੋਲੇ। ਇਹ ਘਰ ਘਰ ਦੇ ਅੰਦਰ ਮੱਸਿਆ ਦੀ ਰਾਤ ਦੀ ਤਰ੍ਹਾਂ ਝੂਠ ਦਾ ਅੰਧੇਰਾ ਹੋ ਜਾਣਾ। ਇਸ ਅੰਧੇਰੇ ਵਿੱਚ ਲੋਕੀ ਭੜਕਣਗੇ, ਟੱਕਰਾਂ ਮਾਰਨਗੇ, ਇਹ ਅੰਧੇਰਾ ਐਸਾ ਹੋ ਜਾਏਗਾ। ਘਰ ਘਰ ਝੂਠ ਮੱਸਿਆ ਕਈ ਮਨ ਮੱਸਿਆ ਦੀ ਰਾਤ ਹੈ।
ਸਾਚ ਕਲਾ ਸਸਤੀ ਦੁਰ ਗਈ
ਚੰਦਰਮਾ ਦੀਆਂ ਸੋਲਾਂ ਕਲਾ ਹਨ। ਚੰਦਰਵੰਸ਼ੀ ਭਗਵਾਨ ਕ੍ਰਿਸ਼ਨ ਜੀ ਅਵਤਾਰ ਆਏ, ਉਹਨਾਂ ਨੂੰ ਸੋਲਹੇ ਕਲਾ ਸੰਪੂਰਨ ਕਰੇ। ਇਹ ਚੰਦਰਮਾ ਦੀਆਂ ਸੋਲਾਂ ਕਲਾ ਜਿਹਦੇ ਵਿੱਚੋਂ ਪੰਦਰਾਂ ਕਲਾ ਤੱਕ ਦਿਸਦੀਆਂ, ਸੋਲਵੀਂ ਕਲਾ ਦਿਸਦੀ ਮੱਸਿਆ ਦੀ ਰਾਤ। ਜਦੋਂ ਕਹਿੰਦੇ ਚੰਦਰਮਾ ਬਿਲਕੁਲ ਹੀ ਨਹੀਂ ਹੈ, ਚੰਦਰਮਾ ਤੇ ਸੂਰਜ ਇੱਕੋ ਸਮੇਂ ਚੜ੍ਹਦੇ, ਸੂਰਜ ਦੀ ਰੋਸ਼ਨੀ ਚੰਦਰਮਾ ਹੋਇਆ ਜਾਂਦਾ ਹੁੰਦਾ ਉਸ ਦਿਨ ਦੀ, ਚੰਦਰਮਾ ਦੀ ਇੱਕ ਕਲ ਉਸ ਦਿਨ ਦੀ ਬਣੀ। ਇਸ ਕਰਕੇ ਸਾਸ ਜੀ ਸਤਿਗੁਰੂ ਮਹਾਰਾਜ ਕਹਿੰਦੇ ਚੰਦਰਮਾ ਦੀ ਕਲਾ ਤਾਂ ਸੰਸਾਰ ਵਿੱਚ ਅਜੇ ਬਚ ਗਈ, ਭਾਵੇਂ ਇੱਕੋ ਹੀ ਕਲਾ ਰਹਿੰਦੀ ਹੈ ਦਿਸਦੀ ਨਹੀਂ, ਪਰ ਧਰਮ ਦੀ ਕਲਾ ਐਸੀ ਹੈ ਕਿ ਸਾਚ ਕਲਾ ਸੱਚ ਦੀ ਜਿਹੜੀ ਕਲਾ ਹੈ, ਸਾਚ ਕਲਾ ਸੱਚ ਕੀ ਦੁਰਨਾਮ ਸੁਣਦਾ ਸੱਚ ਸੱਚ ਰੂਪ ਚੰਦਰਮਾ ਦੀ ਕੋਈ ਵੀ ਕਲਾ ਬਾਕੀ ਨਹੀਂ ਰਹੇਗੀ, ਛੁੱਪ ਜਾਏਗੀ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਸਮਾਂ ਹੋ ਜਾਏਗਾ।
ਜਿਹੇ ਤਹੇ ਹੋਣ ਲੱਗੇ ਉਤਪਾਤ,
ਜਿੱਥੇ ਕਿੱਥੇ ਵੇਖੋਗੇ ਉਤਪਾਤ ਪਾਪ ਕਰਮ ਹੋਣ ਲੱਗਣਗੇ। ਜਿੱਥੇ ਕਿੱਥੇ ਵੀ ਦੇਖੇ ਜਾਓਗੇ ਧਾਰਮਿਕ ਅਸਥਾਨਾਂ ਤੇ, ਜਿੱਥੇ ਲੋਕਾਂ ਨੂੰ ਧਰਮ ਸਿਖਾਇਆ ਜਾਣਾ ਹੈ ਉੱਥੇ ਲੋਕਾਂ ਨੂੰ ਲੜਾਈਆਂ ਸਿਖਾਈਆਂ ਜਾਣਗੀਆਂ, ਜਿੱਥੇ ਲੋਕਾਂ ਨੂੰ ਪਿਆਰ ਸਿਖਾਇਆ ਜਾਣਾ ਸੀ ਉੱਥੇ ਈਰਖਾ ਸਿਖਾਈ ਜਾਏਗੀ, ਜਿੱਥੇ ਲੋਕਾਂ ਨੂੰ ਆਦਰ ਸਿਖਾਇਆ ਜਾਣਾ ਸੀ ਉੱਥੇ ਨਿਰਾਦਰ ਸਿਖਾਇਆ ਜਾਏ। ਇਸੇ ਕਰਕੇ ਬੁੱਲੇ ਨੇ ਗੱਲ ਬੜੀ ਸੋਹਣੀ ਕਹੀ ਹੈ, ਬਹੁਤ ਵਧੀਆ ਗੱਲ ਕਹੀ ਹੈ ਸੂਫੀ ਫਕੀਰ ਹੈ। ਉਹ ਕਹਿੰਦੇ ਰੱਬ ਦੇ ਆਸ਼ਟ ਜਿਹੜੇ ਉਹ ਅਲੱਗ ਰਹਿੰਦੇ ਹੈ, ਆਪਣੀ ਬੋਲੀ ਵਿੱਚ ਬੋਲਿਆ ਬੜਾ ਸੋਹਣਾ ਬੋਲਿਆ, ਬੁੱਲੇ ਦੀਆਂ ਕੁਝ ਗੱਲਾਂ ਬੜੀਆਂ ਹੀ ਸ਼ਲਾਘਾ ਯੋਗ ਨੇ। ਉਹ ਕਹਿੰਦੇ ਨੇ ਬੋਲਿਆ ਧਰਮ ਸਾਰ ਵਿੱਚ ਧਾਰਮੀ ਰਹਿੰਦੇ, ਉਹਨੇ ਸ਼ੁਰੂ ਹੀ ਇੱਥੋਂ ਕੀਤਾ, ਉਹਨੇ ਦੇਖਿਆ ਜਿਹੜੇ ਹੋ ਕੇ ਜਿੱਥੇ ਸੱਚਾਈ ਦੀ ਗੱਲ ਦੇਖੀ ਉੱਥੇ ਇਹ ਵੀ ਕਹਿ ਦਿੱਤਾ ਜਿੱਥੇ ਲੰਗਰ ਚੱਲਦੇ ਤੇ ਨਾਮ ਦਾ ਪ੍ਰਵਾਹ ਚੱਲਦਾ ਵੇਖਿਆ ਉੱਥੇ ਵੀ ਗੁਲਾ ਚੁੱਕ ਲਏ ਤੇ ਜਿੱਥੇ ਧਰਮਸਾਰ ਵਿੱਚ ਕੁਝ ਧਾਵੀ ਲੋਕ ਵੇਖੇ ਇਹ ਵੀ ਕਹਿ ਦਿੱਤਾ। ਕਹਿੰਦਾ ਬੋਲਿਆ ਧਰਮਸਾਰ ਵਿੱਚ ਧਾਵ ਵੀ ਕਹਿੰਦੇ। ਕਹਿੰਦਾ ਠਾਕਰ ਦੁਆਰੇ ਠੱਗ, ਠਾਕਰ ਦੁਆਰੇ ਠੱਗ ਬੈਠੇ ਤੇ ਵਿੱਚ ਮਸੀਤੀ ਮਸੀਤਾਂ ਦੇ ਕਹਿੰਦੇ ਤੁਸੀਂ ਰਹਿੰਦੇ ਆਸਕ ਰਹਿਣ ਅਲੱਗ, ਖੁਦਾ ਦੇ ਆਸਕ ਇਹਨਾਂ ਅਲੱਗ ਹਨ। ਇਸ ਪ੍ਰਕਾਰ ਸਾਧ ਸੰਗੀ ਐਸਾ ਜਿਹੜਾ ਸਮੇਂ ਦੀ ਕਲਯੁਗ ਦਾ ਪ੍ਰਭਾਵ ਕਰਨਾ, ਘਰ ਘਰ ਦੇ ਝੂਠ ਤਮਸਿਆ ਵਜਾਣੀ, ਸੱਚ ਦੀ ਕਲਾ ਜਿਹੜੀ ਹੈ ਉਹ ਛਿੜ ਜਾਣੀ, ਜਿੱਥੇ ਕਿੱਥੇ ਉਤਪਾਦ ਕੀ ਪਾਪ ਹੋਣ ਲੱਗ ਪਏ ਹਨ।
ਭਗਤ ਪੂਤ ਸੇਜਣ ਮਾਤਾ,
ਮਾਤਾ ਦੀ ਸੇਜਾ ਤੇ ਪੁੱਤਰ ਦਾ ਉਸ ਸੰਬੰਧ ਨੂੰ ਵਿਗਾੜ ਕਰਕੇ ਵਿਸ਼ੇ ਵਾਸਨਾ ਦੇ ਅੰਦਰ
ਰਹਿਣਾ,
ਸੱਚ ਨੂੰ ਲੱਭਣ ਵਾਲੇ ਦੀਵਾ ਲੈ ਕੇ ਲੱਭ ਲੈਣ, ਸੱਚ ਕਿਤੇ ਲੱਭੇਗਾ ਨਹੀਂ ਉਸ ਵੇਲੇ ਮਹਾਰਾਜ ਨੇ ਕਿ ਸੱਚ ਕਿਨਾਰੇ ਰਹਿ ਗਿਆ ਤੇ ਇਸ ਪ੍ਰਕਾਰ ਧੂਣ ਦੇ ਹੋਏ ਵੀ ਸੱਚ ਕਿਤੇ ਨਹੀਂ ਮਿਲੇਗਾ।
ਝੂਠ ਹੀ ਸੰਗ ਸਭੋ ਚਿੱਤ ਲਾਇਆ,
ਇਹ ਝੂਠ ਦੇ ਨਾਲ ਸਾਰਿਆਂ ਨੇ ਆਪਣਾ ਚਿੱਤ ਜੋੜ ਲੈਣਾ, ਚਿੱਤ ਲਾ ਲੈਣਾ, ਯਾਨੀ ਪ੍ਰੇਮ ਹੋ ਜੂਗਾ ਝੂਠ ਨਾਲ, ਕਿਉਂਕਿ ਮਿੱਠੀ ਚੀਜ਼ ਵਿੱਚ ਹਰ ਇੱਕ ਦਾ ਪ੍ਰੇਮ ਹੈ, ਕੂੜ ਮਿੱਠਾ ਝੂਠ ਮਿੱਠਾ ਹੈ। ਇਸ ਕਰਕੇ ਵੀ ਭਾਈ ਝੂਠ ਜਿਹੜੀ ਚੀਜ਼ ਮਿੱਠੀ ਹੈ ਉਹ ਜੀਵ ਦੇ ਨਾਲ ਸਪਰਸ਼ ਕਰੇਗੀ, ਝੂਠ ਮਿੱਠਾ ਹੈ ਇਸ ਲਈ ਜੀਵ ਦੇ ਨਾਲ ਸਪਰਸ਼ ਹੁੰਦਾ ਤੇ ਸਵਾਦ ਦਿੰਦਾ ਕਿ ਕਈ ਵਾਰ ਜਦੋਂ ਕੰਨਾਂ 'ਚ ਜਾਂਦਾ ਤਾਂ ਬੜਾ ਸੋਹਣਾ ਲੱਗਦਾ, ਝੂਠ ਦੀ ਗੱਲ ਬੜੀ ਪਸੰਦ ਆਉਂਦੀ ਹੈ। ਐਸੀਆਂ ਐਸੀਆਂ ਝੂਠੀਆਂ ਕਹਾਣੀਆਂ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਸੁਣਾਈਆਂ ਜਾਂਦੀਆਂ। ਕਈ ਵਾਰ ਇਹ ਹੁੰਦਾ ਵੀ ਕੰਨਾਂ 'ਚ ਉਂਗਲੀਆਂ ਦੇ ਕੇ ਟਾਈਮ ਕੱਢਣ ਦਾ ਸਮਾਂ ਆ ਜਾਂਦਾ, ਐਡੇ ਐਡੇ ਪੱਥਰ ਚੋਲੇ ਜਾਂਦੇ ਮਹਾਰਾਜ ਦੀ ਹਜ਼ੂਰੀ, ਐਡੀਆਂ ਬਨੌਟੀ ਗੱਲਾਂ ਕੀਤੀਆਂ ਜਾਂਦੀਆਂ, ਇੰਨਾ ਝੂਠ ਬੋਲ ਬੋਲ ਕੇ ਪਖੰਡੀ ਲੋਕਾਂ ਨੂੰ ਚੱਕਿਆ ਜਾਂਦਾ ਉਸਤਤ ਕਰਨ ਵਾਸਤੇ ਸੱਚੇ ਸ਼ਬਦ। ਉਸਤਤ ਝੂਠ ਦਾ ਸਹਾਰਾ ਨਹੀਂ ਮੰਗਦੀ, ਜਿਹੜੀ ਉਸਤਤ ਝੂਠ ਦੇ ਸਹਾਰੇ ਖੜੀ ਹੈ ਉਸਤਤ ਉਸਤਤ ਨਹੀਂ, ਝੂਠ ਦੀਆਂ ਦਰਾਰਾਂ ਉਹਦੇ ਪੈਰ ਝੂਠ ਦੇ ਉੱਤਰ ਕਰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਥਾਂ ਤੇ ਫਰਮਾਨ ਕਰਦੇ, ਢੂੰਡਦਿਆਂ ਲੱਭਦਿਆਂ ਹੋਇਆ ਸੱਚ ਕਿਤੇ ਵੀ ਪ੍ਰਾਪਤ ਨਹੀਂ ਹੋਏਗਾ, ਝੂਠ ਹੀ ਸੰਗ ਸਾਰਿਆਂ ਨੇ ਝੂਠ ਦੇ ਨਾਲ ਚਿੱਤ ਲਾ ਲੈਣਾ
ਹੈ।
ਉਹ ਤਾਂ ਬਹੁਤ ਦੇਰ ਦੀਆਂ ਗੱਲਾਂ ਜਿਹੜੀਆਂ ਚਾਲੂ ਹੋ ਗਈਆਂ ਤੇ ਆਹ ਗੱਲ ਮੈਨੂੰ ਕਿਉਂ ਲੱਗਦੀ ਹੈ ਤੁਸੀਂ ਵੀ ਵਿਚਾਰ ਲਓ ਜਿਵੇਂ ਹੁਣ ਵਾਲੇ ਸਮੇਂ ਦੀ। ਕਹਿੰਦੇ ਭਿੰਨ ਭਿੰਨ ਵੱਖਰੇ ਵੱਖਰੇ ਗ੍ਰਹਿ ਗ੍ਰਹਿ ਆਪਣੇ ਆਪਣੇ ਘਰ ਵਿੱਚ ਇਹ ਵੱਖਰਾ ਵੱਖਰਾ ਮਤ ਪੈਦਾ ਹੋ ਜਾਏਗਾ, ਬਹੁਤ ਮਤ ਐਸੇ ਚੱਲਣਗੇ ਤੇ ਜਿਹਨਾਂ ਨਵੇਂ ਮਤਾਂ ਵੱਲ ਲੋਕ ਦੌੜ ਦੌੜ ਕੇ ਜਾਣਗੇ ਤੇ ਆਪਣੇ ਸੁਖਾਲਾਪਣ ਵੇਖਣਗੇ। ਜਿਵੇਂ ਹੁਣ ਖਾਲਸੇ ਦੇ ਪ੍ਰਕਾਰ ਨੇ ਕਹਿੰਦੇ ਜੀ ਅੰਮ੍ਰਿਤ ਛਕਣਾ ਬਹੁਤ ਔਖਾ ਹੈ, ਦੱਸੋ ਕੀ ਔਖਾ ਹੈ, ਹੱਥ 'ਚ ਵੱਜਦਾ ਕਿਹੜੀ ਗੱਲ ਕਰਕੇ ਔਖਾ, ਵਿਆਖਿਆ ਕਰੋ ਉਹਦੀ ਕੀ ਔਖਾ। ਕਹਿੰਦੇ ਜੀ ਅੰਮ੍ਰਿਤ ਅੰਮ੍ਰਿਤ ਹੈਗਾ ਔਖਾ ਛਕਣਾ, ਸ਼ਰਾਬ ਪੀਣੀ ਬਹੁਤ ਸੌਖੀ ਹੈ, ਕਿਉਂ ਸ਼ਰਾਬ ਮਿੱਠੀ। ਇਹਨੂੰ ਕਹਿੰਦੇ ਨੇ ਸਤਿਗੁਰੂ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਇਹ ਵਿਧੀ ਕਿਹਦੀ ਹੈ, ਸਾਖਤ ਕੀ ਵਿਧ ਨੈਣ ਹੋਣੀ ਜੀ, ਸਾਖਤਾਂ ਦੀ ਵਿਧੀ ਹੈ। ਕਿਰਪਾਨ ਪਾਉਣੀ ਪਊਗੀ, ਬਹੁਤ ਭਾਰੀ ਹੋਣੀ ਹੈ ਕਿਰਪਾਨ, ਆਪਣੇ ਸਰੀਰ 'ਚ ਹੱਟ ਦੇਖ ਲੈ ਵੀ ਕਿੱਡੇ ਕਿੱਡੇ ਜਿਹੜੇ ਲੀਨ ਕਰਦਾ, ਕਿਰਪਾਨ ਉਹਦੇ ਨਾਲੋਂ ਵੀ ਭਾਰੀ ਹੈ, ਲੱਤਾਂ ਨਾਲੋਂ ਵੀ ਭਾਰੀ ਹੈ ਕਿਰਪਾਨ, ਬਾਹਾਂ ਨਾਲ। ਇਹ ਧਰਮ ਦਾ ਚਿੰਨ੍ਹ, ਅਧਰਮੀ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਕਿਰਪਾਨ ਕਿਸੇ ਹੋਰ ਦੀ ਪਾਈ ਹੁੰਦੀ ਹੈ, ਚੁੱਕੀ ਕਿਸੇ ਹੋਰ ਦੀ ਲੈ ਜਾਂਦੀ ਹੈ, ਕਿਰਪਾਨ ਕੋਈ ਪਾਵੇ ਜਿਵੇਂ ਕਿਸੇ ਦੇਖੋ। ਇਹ ਕਿਉਂ ਸਾਧ ਸੰਗਤ ਜੀ, ਇਹ ਅਧਰਮੀ ਲੋਕਾਂ ਦੀਆਂ ਐਸੀਆਂ ਗੱਲਾਂ ਹੋਣਗੀਆਂ। ਦੁਨੀਆਂ ਦੇ ਵਿੱਚ ਸਾਰੇ ਧਰਮ ਚੰਗੇ, ਕਿਸੇ ਦਾ ਧਰਮ ਨਿੰਦਣ ਯੋਗ ਨਹੀਂ, ਪਰ ਸਾਰਿਆਂ ਧਰਮਾਂ 'ਚ ਸਮੇਂ ਅਨੁਸਾਰ ਕਮਜ਼ੋਰੀਆਂ ਆ ਜਾਂਦੀਆਂ ਹਨ ਤੇ ਉਹਨਾਂ ਨੂੰ ਫਿਰ ਕਮਜ਼ੋਰੀਆਂ ਨੂੰ ਦੂਰ ਕਰਨ ਵਾਲਾ ਵੀ ਆ ਜਾਂਦਾ। ਇਹ ਕੁਛ ਪਰਮੇਸ਼ਰ ਦੀ ਮਿਹਰ ਵੀ ਹੈ ਸਾਨੂੰ, ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਜਿਆ ਹੈ, ਅਸੀਂ ਆਪਣੇ ਮੰਜੇੜ ਛੋਟਾ ਦੇਖ ਕੇ ਜਿਹੜਾ ਵੇਖ ਲਈਏ ਕਿ ਅਸੀਂ ਹੈਗੇ ਹੋ ਜੀ, ਇਹ ਜੀ ਮਹਾਰਾਜ ਨੂੰ ਚਾਹੀਦੇ ਨੇ ਖਾਲਸੇ। ਹੁਣ
ਉਹਨਾਂ ਦਾ ਸਾਰਾ ਪਤਾ ਨਹੀਂ ਹੋਇਆ। ਇਹ ਕਿਉਂ ਸਾਸ ਜੀ ਕੇਵਲ ਸਰੀਰ ਦੇ ਚਿੰਨ੍ਹ ਧਾਰਨ ਕਰਨ ਦੇ ਨਾਲ ਉਹੀ ਨਹੀਂ ਬਣ ਜਾਂਦਾ, ਲਿਬਾਸ ਹੋਰ ਚੀਜ਼ ਹੈ, ਕਰਨੀ ਹੋਰ। ਜਿਨ ਮਨ ਹੋਰ ਮੁੱਖ ਹੋਰ ਸੁਕਾਂਡੇ ਕੱਚੇ ਉਹਨਾਂ ਦੀ ਕੀ ਗੱਲ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਝੂੜ ਦੇ ਨਾਲ ਸਭ ਨੇ ਚਿੱਤ ਲਾ ਰਹੇ ਨੇ, ਘਰ ਘਰ ਦੇ ਟੰਦਰ ਵੱਖਰੇ ਵੱਖਰੇ ਮਤ ਐਸੇ ਹੋ ਜਾਣਗੇ ਜੀ।
ਸ਼ਾਸਤਰ ਸਿਮਰਤ ਛੋਇ ਨਾ ਕੋਈ, ਸ਼ਾਸਤਰ ਸਿਮਰਤ ਛੋਇ ਨਾ ਕੋਈ।
ਸ਼ਾਸਤਰ ਧਰਮ ਸ਼ਾਸਤਰਾਂ ਨੂੰ ਔਰ ਸਿਮਰਤੀਆਂ ਨੂੰ ਸਪਰਸ਼ ਵੀ ਨਹੀਂ ਕਰੇਗਾ ਕੋਈ, ਇਹਨਾਂ ਨੂੰ ਨਹੀਂ ਪੜ੍ਹੇਗਾ, ਬਲਕਿ ਨਿੰਦਾ ਚੱਲ ਰਿਹਾ ਵੇਦ ਦੀ, ਇਹਨਾਂ ਦੀ ਨਿੰਦਾ ਹੋਏਗੀ। ਗੁਰੂ ਘਰ ਐਸੀ ਸੱਚਾਈ ਵਿੱਚ ਹੈ, ਹਜ਼ੂਰ ਕਹਿੰਦੇ ਨੇ ਵੇਦ ਕਤੇ ਵਿਖਾਓ ਮਤ ਝੂਠਾ, ਝੂਠਾ ਤੂੰ ਨਾ ਵਿਚਾਰ, ਵਿਚਾਰ ਕਰੋ ਉਹਦੇ ਵਿੱਚ, ਛਾਣਬੀਣ ਕਰੋ, ਜਿਹੜੀਆਂ ਗੱਲਾਂ ਧਾਰਨ ਯੋਗ ਨਹੀਂ ਛੱਡਦੇ। ਪਰ ਇਹ ਨਹੀਂ ਕਹਿ ਸਕਦੇ ਵੀ ਵੇਦ ਕਤੇ ਵੀ ਝੂਠੇ ਹਨ, ਗੁਰਬਾਣੀ ਅਦਵੈਤ ਸਰੂਪ ਹੈ। ਕਹਿੰਦੇ ਸ਼ਾਸਤਰ ਸਿਮਰਤੀਆਂ ਨੂੰ ਕੋਈ ਸਪਰਸ਼ ਨਹੀਂ ਕਰੇਗਾ, ਛੱਡ ਦੇਣਗੇ, ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਹਿੰਦੂ
ਆਪਣੇ ਇਸ ਧਰਮ ਤੇ ਨਹੀਂ ਰਹਿਣਗੇ, ਜੋ ਹਿੰਦੂ ਵਾਸੀਆਂ ਦਾ ਧਰਮ ਸੀ, ਹਿੰਦੂ ਧਰਮ ਆਪਣੇ ਕਰਮ ਤਿਆਗ ਹੈ। ਕਈ ਸਾਲ ਹੋ ਗਏ, ਮੈਂ ਇੱਕ ਬ੍ਰਾਹਮਣ ਦਾ ਲੜਕਾ ਸੀ, ਚਲਾਇਆ ਗਿਆ ਮੇਰੇ ਉੱਥੇ ਸਰੀਰ ਦੇ ਨਾਨਕੇ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਇਹ ਰਿਸ਼ਤਾ ਉਸੇ ਪਿੰਡ 'ਚ ਹੈ, ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਕੀ ਲੋੜ ਹੋ ਗਿਆ। ਅਤੇ ਉਸ ਨਗਰ ਦੇ ਵਿੱਚ ਉਹਦਾ ਨਾਮ ਬੜਾ ਸੋਹਣਾ ਰੱਖਿਆ ਕਰਦੇ ਨੇ, ਜਦੋਂ ਜੰਮਿਆ ਉਹਦਾ ਨਾਮ ਵੀ ਬ੍ਰਹਮਦੇਵ ਰੱਖਿਆ, ਰੱਬ ਦੇ ਦੋ ਨਾਂ ਇਕੱਠੇ ਕਰ। ਉਹ ਮੈਨੂੰ ਇੱਕ ਦਿਨ ਪਤਾ ਲੱਗ ਗਿਆ ਵੀ ਬ੍ਰਹਮਦੇਵ ਨੂੰ ਤਾਂ ਸ਼ਰਾਬੀ ਹੋਏਗਾ, ਜਾਂ ਬ੍ਰਾਹਮਣ ਦਾ ਮੁੰਡਾ ਸ਼ਰਾਬ ਨੂੰ ਚਿਰਦਾ ਹੈ। ਮੇਰਾ ਸੀ ਪ੍ਰੇਮ ਦੇ ਨਾਲ, ਮੈਂ ਕਿਹਾ ਬ੍ਰਹਮਦੇਵ ਜੀ ਇਹ ਗੱਲ ਕਦੋਂ ਕਿਰਪਾ ਹੋ ਗਈ, ਕਹਿੰਦੇ ਕਾਹਦੀ ਮਾਂ ਰਾਕਸ਼ ਦੇਵ ਬਣਨ ਦੀ, ਹੁਣ ਤਾਂ ਘਰਦਿਆਂ ਨੇ ਬ੍ਰਹਮਦੇਵ ਬਣਾਇਆ ਜੀ, ਤੁਸੀਂ ਰਾਕਸ਼ ਦੇਵ ਬਣੇ ਫਿਰ ਰਹੇ ਹੋ। ਕਹਿੰਦੇ ਕੀ ਹੋ ਗਿਆ ਮਗਰ ਸ਼ਰਾਬ ਕੀਤੀ ਹੈ, ਇਹ ਕਹਿੰਦਾ ਫਿਰ ਇਹਦੇ 'ਚ ਕੀ ਪਾਪ ਹੈ। ਮੈਂ ਕਿਹਾ ਬ੍ਰਹਮ ਦਾ ਧਰਮ ਤੁਹਾਡੇ ਬਜ਼ੁਰਗ, ਕਹਿੰਦਾ ਜੀ ਸਾਡੇ ਬਜ਼ੁਰਗ ਤਾਂ ਪਾਗਲ ਸੀ, ਇਹ ਸ਼ਬਦ ਉਹ ਹੈ ਜਿਹੜੀ ਮੇਰਾ ਨਹੀਂ ਹੈ। ਮੈਂ ਕਿਹਾ ਕਿਉਂ, ਕਹਿੰਦਾ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਸੀ ਉਹਨਾਂ 'ਚ ਪਾਬੰਦੀ ਲਾ ਦੀ, ਮਗਾਉਣ ਆਪਾਂ ਨੇ ਚੱਕਦੀ ਸਾਰੀ ਕਹਿੰਦੇ ਹਨ, ਮਗਰ ਮਾਸ ਵੀ ਖਾ ਲੈਂਦੇ, ਕਹਿੰਦਾ ਬੱਚਿਆਂ ਨੂੰ ਵੀ ਖਵਾਉਣਾ ਆਪ ਤਾਂ ਕਰਨੀ, ਸ਼ਰਾਬ ਕਹਿੰਦੇ ਉਹ ਵੀ ਪੀ ਲਈ। ਇਸ ਕਰਕੇ ਕਿਹਾ ਹਿੰਦੂ ਹਿੰਦੂ ਕੋਈ ਨਾ ਤੁਰਕਾ ਹੈ, ਹਿੰਦੂ ਆਪਣੇ ਹਿੰਦੂ ਧਰਮ 'ਤੇ ਨਹੀਂ ਰਹਿਣਗੇ, ਤੁਰਕ ਆਪਣੇ ਤੁਰਕ ਧਰਮ 'ਤੇ ਨਹੀਂ ਰਹਿਣਗੇ। ਇਸਲਾਮ ਦੇ ਵਿੱਚ ਬਹੁਤ ਕੁਛ ਚੰਗੀਆਂ ਗੱਲਾਂ ਲਿਖੀਆਂ, ਕਿਹੜਾ ਤੁਰਕ ਹੈ ਉਸ 'ਤੇ ਚੱਲੇ ਦਿਖਾਓ, ਤੁਸੀਂ ਲਿਖਿਆ ਇਸਲਾਮ ਵਿੱਚ ਵੀ ਨਿੱਕੇ ਬੱਚੇ ਮਾਰਨੇ, ਨਿੱਕੇ ਬੱਚਿਆਂ ਦਾ ਕਤਲ ਕਰਨਾ, ਅਤੇ ਹੋਰਾਂ ਦੇ ਤਾਂ ਕੀ ਚਾਹੁੰਦੇ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੀਹਾਂ 'ਚ ਖੜਾ। ਕਿਉਂ ਸਾਸ ਜੀ ਸਾਡੇ ਧਰਮ ਵਿੱਚ, ਹੋਰਾਂ ਦੀ ਗੱਲ ਛੱਡੋ, ਸਾਡੇ ਧਰਮ ਵਿੱਚ ਜਿਹੜਾ ਪਿੱਠ ਦਿਖਾ ਕੇ ਮੈਦਾਨੇ ਜੰਗ 'ਚੋਂ ਦੌੜਿਆ ਜਾਂਦਾ ਹੋਵੇ ਉਹਨੂੰ ਮਾਰਨ ਦੇ ਹੁਕਮ ਨਹੀਂ, ਜਿਹੜਾ ਸ਼ਾਨੀ ਪੈ ਜਾਵੇ ਉਹਨੂੰ ਵੀ ਮਾਰਨ ਦਾ ਹੁਕਮ ਨਹੀਂ। ਦੁਸ਼ਮਣ ਦੇ ਬੱਚੇ ਨੂੰ ਆਪਣਾ ਬੱਚਾ ਸਮਝਣ ਦੀ ਆਗਿਆ ਸਾਡੇ ਧਰਮ ਵਿੱਚ, ਦੁਸ਼ਮਣ ਦੀ ਔਰਤ ਨੂੰ ਆਪਣੀ ਭੈਣ, ਆਪਣੀ ਬੇਟੀ, ਆਪਣੀ ਮਾਂ ਦੇ ਤੁਲ ਜਾਣਨ ਦੀ ਆਗਿਆ। ਇਸ ਕਰਕੇ ਸਾਸ ਜੀ ਨਿੱਕੇ ਬੱਚੇ ਨੂੰ ਔਰਤ ਦੇ ਉੱਤੇ ਹੱਥ ਬਿਲਕੁਲ ਵੀ ਖਾਲਸੇ ਨੇ ਕਦੇ ਉਠਾਇਆ ਜਿਹੜਾ ਖਾਲਸਾ, ਅਤੇ ਇਸ ਪ੍ਰਕਾਰ ਨਿੱਕੇ ਬੱਚੇ ਨੂੰ ਕਦੇ ਵੀ ਖਾਲਸੇ ਨੇ ਕਤਲ ਨਹੀਂ ਕੀਤਾ। ਔਰ ਬਲਕਿ ਇੱਕ ਵਾਰ ਥੋੜ੍ਹੀ ਜਿਹੀ ਵਿਚਾਰ ਗੁਰੂ ਸਾਹਿਬ ਦੇ ਵੇਲੇ ਹੋਈ, ਉਦੋਂ ਹੀ ਪਾਬੰਦੀ ਲੱਗ ਗਈ। ਕਹਿੰਦੇ ਮਹਾਰਾਜ ਇਹ ਇਉਂ ਕਰਦੇ ਨੇ, ਕਹਿੰਦੇ ਵੀ ਤੁਹਾਡੇ ਦਿਨ 'ਚ ਕੀ ਫਰਕ ਹੋਇਆ, ਐਸਾ ਨਹੀਂ। ਇਸ ਕਰਕੇ ਖਾਲਸੇ ਦੀ ਉਪਮਾ ਨੂਰਦੀਨ ਕਾਜ਼ੀ ਦੀ ਕਿਤੇ ਲਿਖਣੀ ਪੜ੍ਹੋ, ਤੁਹਾਨੂੰ ਪਤਾ ਲੱਗ, ਭਾਵੇਂ ਸਾਨੂੰ ਸੱਤ ਸ਼ਬਦ ਕਹਿੰਦੇ ਪੁੱਤਾ ਸ਼ਬਦ ਫਾਰਸੀ, ਇਹ ਉਹਦੀ ਆਪਣੀ ਜਲਸ ਹੈ, ਇਹ ਉਹਦੀ ਆਪਣੀ ਕੌਮ ਨੂੰ ਜਿਹੜਾ ਚਾੜਾ ਸਿਖਾਇਆ ਉਹਦੇ ਕਾਰਨ ਹੈ। ਪਰ ਕਹਿੰਦਾ ਕਿੰਨਾ ਕੁ ਸੱਚ, ਉਹ ਕਹਿੰਦਾ ਦੁਨੀਆਂ 'ਚ ਹੈ ਕੋਈ ਧਰਮ ਹੀ ਨਹੀਂ ਹੈ ਐਡਾ ਕਾਲ ਵਿੱਚ, ਐਡੀ ਬਹਾਦਰ ਕੌਮ ਜਿਹੜੇ ਦੁਸ਼ਮਣ ਦੇ ਬੇਟੇ ਨੂੰ ਆਪਣਾ ਬੇਟਾ ਸਮਝੇ, ਐਡਾ ਆਦਰ ਕਿ ਇਹਨਾਂ ਦੇ ਤੁਰਕਾਂ ਦੀਆਂ ਇਸਤਰੀਆਂ ਕਾਬੂ ਆਈਆਂ ਹੋਈਆਂ ਤੇ ਕਿਸੇ ਦਾ ਕਦੇ ਸਭ ਪਰ ਨਹੀਂ ਕੀਤਾ। ਆਪਣੀ ਧੀ ਭੈਣ ਸਮਝੇ ਤੇ ਕੀ ਅੱਜ ਵੀ ਤੁਹਾਡੇ ਕੋਲ ਸ਼ਲਾਘਾ ਕਰੇਗਾ? ਜਿਸ ਯੁੱਗ ਵਿੱਚ ਅੱਜ ਲੰਘ ਰਹੇ ਹਾਂ, ਕਿਆ ਲੋਕ ਅੱਜ ਵੀ ਇਹ ਕਹਿਣਗੇ ਵੀ ਤੁਸੀਂ ਇਹੋ ਜਿਹੇ ਹੋ? ਕਾਰਨ ਤੁਹਾਡੇ ਵਿੱਚ ਮਿਲਾਵਟ, ਤੁਹਾਡੇ ਵਿੱਚ ਉਹ ਲੋਕ ਜਿਨ੍ਹਾਂ ਨੇ ਇਸ ਧਰਮ ਨੂੰ ਬਦਲਾਅ ਕਰ ਦਿੱਤਾ, ਖਾਲਸੇ ਨਹੀਂ ਸਨ, ਉਹਨਾਂ ਦਰੇ ਲੋਕਾਂ ਨੇ ਸ਼ੇਰ ਦਾ ਬੂਟਾ ਪਾਇਆ, ਖਾਲਸੇ ਦਾ ਬਾਣਾ ਪਹਿਨਿਆ ਤੇ ਖਾਲਸੇ ਦਾ ਬਾਣਾ ਪਹਿਨ ਕੇ ਉਹ ਚੜ ਕੀਤੇ ਪੂਰੀ ਵਰਲਡ ਵਿੱਚ ਸਾਡੀ ਕੌਮ ਬਦਨਾਮ ਕਰਦੇ ਰਹੇ। ਖਾਲਸਾ ਨਿਰਧਨ ਨੂੰ ਪਾਲਦਾ ਹੈ ਤੇ ਵਰਤਮਾਨ ਸਮੇਂ ਚ ਨਿਰਧਨ ਮਾਰੇ ਗਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਕਹਿੰਦੇ ਇਸ ਪ੍ਰਕਾਰ ਨਾ ਤਾਂ ਕੋਈ ਹਿੰਦੂ ਤੇ ਨਾ ਹੀ ਤੁਰਕ ਰਹੇ, ਆਪਣੇ ਆਪਣੇ ਜਾਣੀ ਧਰਮ ਤੇ ਕੋਈ ਵੀ ਰਹਿਣਗੇ, ਬਦਲ ਦੇਣਗੇ ਸਾਰੇ ਆਪਣੇ ਆਪਣੇ ਧਰਮਾਂ ਨੂੰ, ਨਵੇਂ ਨਵੇਂ ਮਤ ਪੈਦਾ ਹੋਣਗੇ। ਜੇ
ਭਿੰਨ ਭਿੰਨ ਘਰ ਘਰ ਮਤ ਭਿੰਨ
ਭਿੰਨ ਵੱਖਰੀ ਵੱਖਰੀ ਘਰ ਘਰ ਦੇ ਵਿੱਚ ਵੱਖਰੀ ਵੱਖਰੀ ਮਤ ਹੋ ਜਾਏਗੀ, ਜੈਸਾ ਪਿੱਛੇ ਕਿਹਾ
ਹੈ
ਰਾਹ ਉੱਤੇ ਇੱਕ ਦੂਜਾ ਨੀ ਤੁਰਨ, ਘਰ ਦੇ ਬੰਦੇ ਨੀ ਘਰ ਦੇ ਕਹਿਣ ਤੇ ਤੁਰਨਗੇ ਵੀ ਆਪ ਇਹਦੇ ਚੱਲੀਏ, ਕਹਿਣਗੇ ਨਹੀਂ, ਤੇਰੀ ਆਪਣੀ ਜ਼ਿੰਦਗੀ ਹੈ, ਮੇਰੀ ਆਪਣੀ ਸੁਤੰਤਰਤਾ, ਮੇਰੀ ਨਿੱਜੀ ਜ਼ਿੰਦਗੀ। ਜਿਹੜਾ ਠੇਕੇ ਨੂੰ ਜਾਂਦਾ ਹੈ ਉਹ ਕਹੇਗਾ ਤੂੰ ਮੈਨੂੰ ਕੁਛ ਨੀ ਕਹਿ ਸਕਦਾ, ਤੂੰ ਗੁਰਦੁਆਰੇ ਜਾਂਦਾ ਮੈਂ ਤੈਨੂੰ ਕੁਛ ਨੀ ਕਹਿੰਦਾ। ਨਿੱਜੀ ਜ਼ਿੰਦਗੀ ਆਹ ਪਾਠ ਪੜ ਲੈਣਗੇ, ਪਕਾ ਲੈਣਗੇ, ਇਸ ਪ੍ਰਕਾਰ ਹੋ ਜਾਏਗਾ।
ਫਿਰ
ਇੱਕ ਇੱਕ ਦੀ ਬਾਤ ਨੂੰ ਕੱਟਣਗੇ, ਤੇ ਜਿਹੜੀਆਂ ਨਾ ਕੱਟਣ ਵਾਲੀਆਂ ਗੱਲਾਂ ਉਹਨਾਂ ਨੂੰ ਵੀ ਕੱਟਣ ਬਹਿ ਜਾਣਗੇ, ਭਾਵੇਂ ਇੰਨੀਆਂ ਪੱਕੀਆਂ ਹੋਣ, ਸ਼ੈਲੀਆਂ ਦੇ ਮੂੰਹ ਮੁੜ ਜਾਣ, ਪਰ ਕੱਟਣ ਵਾਲੇ ਯਤਨ ਕਰਨਗੇ ਜਿਵੇਂ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਛਕਾਉਣ ਦੀ ਗੱਲ ਨੂੰ ਦੁਨੀਆਂ ਦਾ ਕੌਣ ਬੰਦਾ ਜਿਹੜਾ ਕਰ ਸਕਦਾ ਜੀ ਤੁਕੀ, ਪਰ ਕੱਟਣ ਵਾਲੇ ਗੱਲ ਕਦੇ ਨੀ ਕਰਨਗੇ, ਉਹ ਯਤਨ ਕਰਦੇ ਨੇ ਗੱਲ ਕੱਟੀ ਜਾਵੇ ਚਾਹੇ ਨਾ ਕੱਟੀ ਜਾਵੇ, ਪਰ ਸ਼ੈਲੀ ਲੈ ਕੇ ਬਹਿ ਕੇ ਕੱਟਣ ਵਾਲੇ, ਭਾਵੇਂ ਸ਼ੈਲੀ ਟੁੱਟ ਜਾਏ, ਭਾਵੇਂ ਹੱਥ ਵੱਢੇ ਜਾਣ, ਪਰ ਲੇਕਿਨ ਕੱਟਣ ਵਾਲੇ ਦਾ ਯਤਨ ਕਰਦੇ। ਇੱਕ ਇੱਕ ਦੀ ਗੱਲ ਨੂੰ ਦੂਜਾ ਕੱਟੇ, ਕੋਈ ਬਾਤ ਨਹੀਂ ਦੇਣੀ ਕਿ ਮੈਂ ਤੁਹਾਡੀ ਗੱਲ ਨੂੰ ਕੱਟ ਕੇ ਆਪਣੀ ਗੱਲ ਵੱਡੀ ਕਰਾਂ, ਇਹਦੇ ਕੋਈ ਬਾਤ ਨਹੀਂ। ਇਸ ਪ੍ਰਕਾਰ ਲੱਗਦੇ ਹਨ
ਭਾਰਾ
ਕਰਕ ਭਾਰਾ ਕਰਕ ਧਰਤੀ ਦੇ ਉੱਤੇ ਬਹੁਤ ਸਾਰੇ ਪਾਪ ਹੋ ਜਾਣਗੇ,
ਧਰਮ ਕਰਨ ਪਰ ਚੱਲੇ ਨਾ ਕੋਈ ਹੈ,
ਧਰਮ ਕਰਨ ਦੇ ਉੱਤੇ ਕੋਈ ਵੀ ਨਹੀਂ ਰਹੇ। ਇਸ ਕੱਲ ਜੋ ਤੁਸੀਂ ਕਰਮ ਕਰਨਾ, ਤੂੰ ਕਲੀ ਕਦਮ ਚਦਾਰ ਕੇ ਕਰ ਹੋਈ, ਇੱਥੇ ਕਰਮ ਕਰਨ ਦੀ ਕਲਯੁਗ ਦੀ ਕਸਮ ਖਾਧੀ ਹੈ ਵੀ ਕਿਸੇ ਨੂੰ ਕਰਮ ਧਰਮ ਤੇ ਨਹੀਂ ਰਹਿਣ ਦੇਣਾ। ਕਲਯੁਗ ਆਪਣੀ ਰੰਗ ਵਿਖਾ
ਰਿਹਾ
ਵਿੱਚ ਹੋਰੇ ਹੋਰ ਮਤਾਂ, ਜਿਹੜੀਆਂ ਮਤਾਂ ਤੇ ਉਹਨਾਂ ਦੇ ਕੋਈ ਪੈਰ ਤਾਂ ਹੋਣਗੇ, ਵੱਖਰੇ ਵੱਖਰੇ ਮਤ ਚੱਲਣਗੇ। ਤੇ ਅੱਜ ਕੋਈ ਹਿਸਾਬ ਹੈ ਹਿੰਦੁਸਤਾਨ ਦੇ ਵਿੱਚ ਕਿੰਨੇ ਮਤ ਚੱਲ ਪਏ, ਹਰ ਵਾਰ ਵੀ ਇਹ ਬਿਮਾਰੀ ਕਿੰਨੀ ਪੈ ਗਈ ਹਿੰਦੁਸਤਾਨ ਚੋਂ ਆ ਕੇ, ਤੇ ਇਸ ਪ੍ਰਕਾਰ ਕਹਿੰਦੇ ਹੋਰ ਹੋਰ ਮਤ ਚੱਲਣਗੇ।
ਇੱਕ ਧਰਮ ਪਰ ਚੱਲੇ ਨਾ ਕੋਈ ਹੈ,
ਇੱਕ ਧਰਮ ਦੇ ਉੱਤੇ ਕੋਈ ਨਹੀਂ ਚੱਲੇਗਾ। ਖਾਲਸਾ ਇੱਕ ਧਰਮ ਪੈਦਾ ਕੀਤਾ, ਕੱਲੇ ਖਾਲਸੇ ਦੀ ਕਿੰਨੀ ਮਤ ਹੋਏ ਬਣੇ। ਤੇ ਕਿਉਂ ਸਾਸ ਜੀ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੈ ਵਿੱਚ ਨੇ ਉਹ ਕੇਵਲ ਗੁਰੂ ਦੀ ਮਤ ਅਨੁਸਾਰ ਹੀ ਚੱਲਣਗੇ, ਕਿ ਕਿਸੇ ਦੇ ਹਲਾਏ ਹੋਏ ਮਨਮਤੀ ਦੇ ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਈ। ਇਸ ਪ੍ਰਕਾਰ ਕਹਿੰਦੇ
ਭਿੰਨ ਭਿੰਨ ਘਰ ਘਰ ਭਿੰਨ
ਭਿੰਨ ਕੀ ਬੋਲਿਆ ਬਈ, ਇੱਕ ਧਰਮ ਪਰ ਚੱਲੇਗਾ, ਇੱਕ ਧਰਮ ਦੇ ਉੱਤੇ ਕੋਈ ਨਹੀਂ ਚੱਲੇਗਾ, ਚਲੋ ਕੋਈ ਨਹੀਂ। ਤੇ ਭਿੰਨ ਭਿੰਨ ਘਰ ਘਰ ਮਤੋ ਇੱਕ ਨਾ ਚੱਲ ਹੈ ਕੋਈ, ਵੱਖਰੀ ਵੱਖਰੀ ਮਤ ਹੋ ਜਾਏਗੀ, ਭਾਵੇਂ ਅਰਥ ਹੋ ਗਿਆ ਸੀ, ਚਲੋ ਚੰਗੀ ਗੱਲ ਤਾਂ ਮੰਨੇ ਰਹਿਣੀ ਚਾਹੀਦੀ ਹੈ, ਦੁਬਾਰੇ ਅਰਥ ਕਰਨ ਚ ਜਿਹੜਾ ਕੋਈ ਸੱਚੀਅਤ ਹੋਈ ਹੈ, ਤੇ ਉਹਨੇ ਆਪਣੀ ਜਾਣ ਦੇ ਵਿੱਚ ਭਲਾ ਹੀ ਕਰਨ ਠੀਕ ਹੈ ਨਾ। ਸੋ ਕਿਉਂ ਸਾਸ ਜੀ ਕਹਿ ਰਹੇ
ਜਿੱਥੇ
ਕਿਤੇ ਪਾਪ ਦਾ ਪ੍ਰਚਾਰ ਹੋ ਜਾਏ, ਧਰਮ ਕਿਧਰੇ ਵੀ ਨਹੀਂ ਹੈ, ਪਾਪ ਦਾ ਪ੍ਰਚਾਰ ਹੋਏਗਾ। ਇਸ ਪ੍ਰਕਾਰ ਦਾ ਸਮਾਂ ਕੁਝ ਆਉਣ ਵਾਲਾ ਹੈ,
ਜੋ ਕੋਈ ਸ਼ੰਕਰ ਵਰਨ ਪ੍ਰਜਾ ਸਭ ਹੋਈ,
ਸਾਰੇ ਕਰਦੇ ਸ਼ੰਕਰ ਵਰਨ ਹੋ ਜਾਏਗੀ,
ਛਤਰੀ ਜੰਤ ਨਾ ਦੇਖੀਏ ਕੋਈ,
ਛਤਰੀ ਨਹੀਂ ਕੋਈ ਵੀ ਰਹੇਗਾ ਸੰਸਾਰ ਵਿੱਚ,
ਇੱਕ ਇੱਕ ਐਸੇ ਮਤ ਕਾ ਹੈ,
ایک ایک ایسے مت ہو جان گے دھارن کرن گے بہت سارے لوگ جس کر کے نیچتا پراپت ہو جائے گی. ہندو پر ترک مت دونوں چھڈ کر کے بن بن بکری بکری مت کر کر چل جائے گی. ایک ایک کی سلاح نہیں رہے گا, ایک ایک کی سلاح کے نال نہیں چلے گا,
ایک ایک کے سنگ نہ رہے,
ایک ایک کے سنگ نال نہیں رہے گا. اور تاں ہور پتنی اپنے پتی کے سنگ رہنا پسند نہیں کرے گی. کچھ سمے تو بعد یہ پتنی بھی یہی چاہے گی, پتی بھی یہی چاہے گا کہ ہوں اسی تبدیلی کر لیں. پھر یہ دوسری پتنی, پتنی نے دوسرا پتی, اس پرکار دیا ایسیا گلا بہت ساری ہو جان گیا.
دھن
کی آپ کو ست نام شری واہ. دھن گرو گوبند سنگھ مہاراج کہتے اپنے آپ نو رب کہاؤ پار برہم کہاؤ. ساڈے اتھے گمانڈ دے وچ ایک بلاڑا پنڈ رندھاوے دا بلاڑے دا بندہ سن, میں بچپن چ سنیا کہتے جی اتھے ایک رب رہنا. جدو تھوڑا جہا بڑا ہوا میرے رب بارے گیان ہوا, کئی پستان واسطے اینی زمین خرید کے علاقے سے کسی کو اینی زمین جی نے رب سے وہ زمین ایک چلو ایک رب مسا مسا سنسار تو تریا. پرماتما نے اصلی رب نے اپنے کول بلا لیا ڈاکٹری ربی آ جا ہوں تو بتھیری ہو گئی. وہ پانچ پت پنجے رب بن گئے. گل کے آپ ست نام سنگا میں کہ ربان کی پرنالی کی پرسیڈ مٹے گئی ہے. یہ وہ ستگرو مہاراج کہتے ہیں پرسیڈ ٹوٹو گی اپنے آپ کو پار کر نہیں کہ اپنے آپ کو رب ہی کہنے کے لیے رب ہے. یہ کل کی نشانیاں ایسا سما آ جائے گا کہتے نیچ پوچھ پاپ کی ہے, کہتے نیچ پوچھ کے شیش نہ ہے, کہتے چھوٹے آپ کو بڑے شیش نوانا چڑھ دیں گے, بلکہ پرچار ہو جائے گا کہ کسی نو متھا نہیں ٹیکے گا, آپ کے بڑے کا آدر نہیں کریں گے, اس گل سے پابندی لگ جائے گی تے پتر اپنے پتا نو متھا نہیں ٹیکے گا, تے ودیارتھی اپنے استاد کا ستکار نہیں کرے گا. یہ سب گلیں لکھی ہوئی کہ ودیارتھی نے ستکار تا ہوں دیکھ رہے ہیں جائزہ ہو رہا ہے. یہ بلکہ اس پرکار کی گل ہو رہی ہے گرو کرپا کرے ہائی سکول ہے سارے اتنے بچے کھڑے بڑے طور پر بدلیا کر کے میں آ گیا مہاراج کاکا اتنے کھڑے ہو. کہہ رہے بابا جی کوئی گل نہیں تھی جاؤ. میں کہا گل کی ہے میرے لگتا کہ کتنا گڑبڑ ہے تھی لڑنا کسی نہ کہتے ہاں جی. میں کہا بھائی میں نہیں لڑ رہا کی گل ہے لڑائی تو میرے ہی ساتھ میرے گھر دسو. وہ ایک بچہ بولیا کہنا جی ماسٹر نے میرے چپیڑ ماری کہنا ماسٹر کی لت توڑنی ہے. میں کہا دھن بھاگ تیری ماں دے جی تڑیا کہہ رکھ چجا تو دھن ہے تم کہ کر ماسٹر کا کبھی آؤ کبھی نہیں آؤ چکلی بن جا ہوئے نہیں چھوٹا تیرے ڈر نٹ گیا ڈر. جدو آیا ماسٹر میں کی گل ہو گئی جی کہ جی سلنڈر پیندا سی باہر جا کے پنجاب کے باہر میں یہ میں پڑھ کے چپیڑ مارتی مارا کل مارنی ہے یہ کچھ کری جان یہ کام کوئی گڑبڑ ہو گئی ہے منڈے کھڑے سی تین مارن واسطے. یہ حالت ہو جانی ہے کہ آپ تو بڑے اگے بیبیاں آپ تو بڑیاں ساس جی سہرے گھر جا کے سارے کا ستکار کرنا پریم کرنا سس کا بھی سہرے کا بھی. یہ ہوں ساس جی سما جا پھر کدو کا پربھاؤ ہے آپ تو بڑے روپئے ہور تو ہور. یہ پتنی کا ایسا رشتہ وہ پتی کے چلنے سے متھا ٹیکا کرتے پر اج کہتے ہوں برابر کے حق ہیں. اس کر کے بھی جان تو آپ وہ بھی پیروں سے متھا ٹیکے تا یہ گل برابر ہو سکتی ہے کہ نہیں وہ بھی چڑھ دے گے. اس پرکار کے حالات جڑے وہ بدل گئے. استری روپ چیری کی نیا سوت نیا بل پر تارے کی گل پتی گئی. اس پرکار کہہ رہے ہیں
ایک
ایک مت ایک ایک گھر ایسا پھیل جائے گا
گھر
گھر رام بن کے بیٹھن گے. کلا رام نہیں کرتے ایکو ہی رام کرتے ساری رام رام گھر گھر کے رب بن کے بیٹھن گے. یہ گرو کرپا کرے کتنے ہوں چار صاحبزادے نقلی پرگٹ ہو رہے کتنے نقلی گرو گوبند سنگھ پرگٹ ہو رہے کتنے نقلی سنگت سنگھ جی بھی آ گئے ਇਹ ਸਾਰਾ ਕੁਝ ਕਹਿੰਦੇ ਹੋਏ, ਇਹ ਘਰ ਘਰ ਕੇ ਰਾਮ ਹੋ ਕਰਕੇ ਬੈਠ ਗਏ। ਇਹ ਕਲਯੁਗ ਦੇ ਲੱਛਣ ਜਾਣਨੇ ਸਾਸ ਜੀ, ਗੁਰੂ ਕਿਰਪਾ ਕਰੇ
ਬਣਾ ਕੋਈ ਨਾ ਭੂਲ ਪੁਰਾਣਾ,
ਭੁੱਲ ਕੇ ਕੋਈ ਪੁਰਾਣ ਨਹੀਂ ਬਣੇਗਾ।
ਪੱਤਰ ਹੈ ਪਾਨ ਪੁਰਾਣਾ,
ਜੇ ਕੋਈ ਆਪਣੇ ਹੱਥ ਨਾਲ ਕੁਰਾਨ ਨਹੀਂ ਪੜੇਗਾ, ਇਹ ਸਮਾਂ ਆ ਜਾਏਗਾ ਕੁਰਾਨ ਨਹੀਂ ਪੜੀ ਜਾਏਗੀ।
ਨੇਕ ਤੇ ਜਮਨ ਕਰ
ਆਹ ਸਮਾਂ ਅਜੇ ਆਉਣ ਵਾਲਾ ਗਾ, ਵੇਦ ਕਿਤੇ ਜਪਤ ਹੋ ਜਾਣਗੇ, ਜਿੱਥੇ ਕਿਤੇ ਪਤਾ ਲੱਗੇਗਾ ਉਹਨਾਂ ਨੂੰ ਚੁੱਕ ਕੇ ਲੈ ਜਾਣਗੇ ਵਿਰੋਧੀ ਸਰਕਾਰ, ਐਸੀਆਂ ਆ ਜਾਣਗੀਆਂ ਕਿ ਵੇਦ ਕਿਤੇ ਕੋਈ ਨਾ ਪੜੇ। ਇਹ ਸਮਾਂ ਧਾਰਮਿਕ ਗ੍ਰੰਥ ਖਤਮ ਕਰ ਦੇਣੇ ਨੇ, ਇਹ ਸਮਾਂ ਐਸਾ ਆ
ਜਾਏਗਾ।
ਵੇਦ ਕਿਤੇ ਪੜ੍ਹਨ ਵਾਲਿਆਂ ਤੇ ਉਹਨਾਂ ਗ੍ਰੰਥਾਂ ਨੂੰ ਗੋਹੇ ਦੀ ਅੱਗ ਵਿੱਚ ਫੂਕਣਗੇ। ਇਹ ਕਿਆ ਹੋਇਆ, ਇਸ ਪ੍ਰਕਾਰ ਹਾਲਤ
ਹੋਏਗੀ।
ਜਦੋਂ ਇਹ ਕਹਾਣੀ ਪਾਪ ਦੀ ਜਗਤ ਵਿੱਚ ਚੱਲੇਗੀ,
ਧਰਮ
ਆਪਣੀ ਰਾਜਧਾਨੀ ਛੱਡ ਕੇ ਨੱਠ ਜਾਏਗਾ। ਇਹਦੀਆਂ ਚਾਰ ਰਾਜਧਾਨੀਆਂ ਹਨ, ਬ੍ਰਾਹਮਣ ਸਾਧੂ ਤੀਰਥ ਤੇ ਰਾਜੇ ਲੋਕ, ਇਹ ਚਾਰੇ ਥਾਂ ਤੇ ਧਰਮ ਨੱਠ ਜਾਏਗਾ।
ਪਿੰਡ ਪਿੰਡ ਘਰ ਘਰ ਮਤ ਚੱਲਣਾ,
ਵੱਖਰੇ ਵੱਖਰੇ ਮਤ ਘਰ ਘਰ ਦੇ ਵਿੱਚ ਚੱਲ ਜਾਣਗੇ।
ਜਾ ਕੇ ਧਰਮ ਧਰਮ ਉਡਟਾ,
ਇਸ ਕਰਕੇ ਧਰਮ ਇਸ ਸੰਸਾਰ ਦੇ ਵਿੱਚੋਂ ਇਹ ਧਰਮ ਉੱਡ ਟਲਾ, ਧਰਮ ਜਿਹੜਾ ਸਾਸੀ ਉਹ ਟਲ ਜਾਏਗਾ। ਤੇ ਧਰਮ ਸਾਰੇ ਜਿਵੇਂ ਬੱਦਲ ਉੱਡਦੇ ਸੂਰਜ ਨੂੰ ਢੱਕ ਲੈਂਦੇ, ਕਹਿ ਸੱਚ ਨੂੰ ਢੱਕ ਲੈਣਗੇ।
ਇੱਕ ਇੱਕ ਮਤ ਐਸਾ
ਇੱਕ ਇੱਕ ਮਤ ਐਸਾ ਖੜਾ ਹੋ ਜਾਏਗਾ,
ਸਗਲ ਸੂਤਰ ਹੋ ਜਾਏ,
ਇਹ ਸਾਰੇ ਜਿਹੜੇ ਸ਼ੂਦਰ ਕਿਰਿਆ ਹੋ ਜਾਏਗੇ।
ਸਤਰੀ ਬ੍ਰਾਹਮਣ ਰਹਾ ਨਾ ਕੋਈ,
ਨਾ ਸਤਰੀ ਸਤਰੀ ਰਹੇਗਾ, ਨਾ ਬ੍ਰਹਮਣ ਰਹੇਗਾ। ਇਸ ਪ੍ਰਕਾਰ ਭਾਈ ਵੈਸ਼ਿਆਂ ਦੇ ਘਰ ਦੇ ਵਿੱਚ ਨਾਰ ਸ਼ਕਰਾਣੀਆਂ ਆ ਜਾਏਗੇ।
ਬਸੈ ਚਤੁਰ ਧਾਮ ਬਸਾਨੀ,
ਇਸ ਪ੍ਰਕਾਰ ਇਹ ਹਾਲਤ ਹੋ ਜਾਏ, ਛਤਰੀ ਦੇ ਘਰ ਵੈਸ਼ ਵੈਸ਼ਾਨੀ ਕਾਵ ਵੈਸ਼ਨੀ ਬਸ ਜਾਏਗੀ।
ਬ੍ਰਾਹਮਣ
ਬ੍ਰਾਹਮਣ ਦੇ ਘਰ ਸ਼ੂਦਰ ਦੀ ਇਸਤਰੀ ਆ ਜਾਏਗੀ।
ਇੱਕ ਧਰਮ ਪਰ ਪ੍ਰਜਾ ਨਾ ਕਰ,
ਇੱਕ ਧਰਮ ਦੇ ਉੱਤੇ ਪ੍ਰਜਾ ਨਹੀਂ ਚੱਲੇ, ਇਨਕਾਰ ਕਰ ਦੇਵੇਗੀ।
ਵੇਦ ਕਿਤੇ ਮਤ ਦਲ ਹੈ,
ਵੇਦ ਕਿਤੇ ਇਹਨਾਂ ਦੇ ਦੋਨੇ ਮਤ ਦਲੇ ਜਾਣਗੇ, ਖਤਮ ਹੋ ਜਾਣਗੇ।
ਪਿੰਡ ਪਿੰਡ ਮਤ ਘਰ ਘਰ ਹੋਈ,
ਪਿੰਡ ਪਿੰਡ ਵੱਖਰੀ ਵੱਖਰੀ ਮਤ ਘਰ ਘਰ ਹੋ ਜਾਏਗੀ।
ਇੱਕ ਪਿੰਡ ਚੱਲੇ ਨਹੀਂ ਕੋਈ,
ਇੱਕ ਪਿੰਡ ਉੱਤੇ ਕੋਈ ਨਹੀਂ ਚੱਲੇਗਾ। ਸਾਸ ਜੀ ਸਮਾਂ ਹੋ ਗਿਆ, ਮੈਂ ਇੱਥੇ ਸਮਾਪਤੀ ਕਰ ਲਈਏ। ਤੇ ਨਾਲੇ ਕਿ ਸ਼ੰਦ ਪੂਰਾ ਹੋ ਗਿਆ, ਗੀਤਾ ਮਾਤ ਕੀ ਛੰਦ, ਭਿੰਨ ਭਿੰਨ ਮਤੋ ਘਰੋ ਘਰ ਏਕ ਏਕ ਚਲਾਏ ਹੈ, ਇਹ ਅੱਗੇ ਵਿਚਾਰ ਕਲ ਕਮਾਏਗੀ। ਇੱਥੇ ਹੁਣ ਸਮਾਪਤੀ।